ਤੁਹਾਨੂੰ ਸਮਝ ਆਇਆ ਹੋਣਾ ਜਾਂ ਨਾ, ਕਿਉਂਕਿ ਹਾਲ ਜੋ ਹੈ ਜਿਸ ਕਰਕੇ ਇਹਦੀ ਗੂੰਜ ਵਗੈਰਾ ਦੇ ਵਿੱਚ ਅੱਛੀ ਤਰ੍ਹਾਂ ਸ਼ਾਇਦ ਨਾ ਸਮਝ ਆਇਆ ਹੋਵੇ ਹਰ ਇੱਕ ਦੇ, ਇਹ ਪ੍ਰੇਮਾ ਨਾਮ ਕਰਕੇ ਇੱਕ ਸ਼ਾਹੂਕਾਰ ਦਾ ਮੁੰਡਾ ਸੀ, ਉਸਦਾ ਇੱਥੇ ਪ੍ਰਸੰਗ ਜਿਹੜਾ ਬੁਰੀ ਸੁਸਾਇਟੀ ਚ ਵਿਚਰਨ ਲੱਗ ਪਿਆ। ਧਨ ਦੌਲਤ ਬਹੁਤਾ ਸੀ, ਘਰ ਤੋਂ ਜੇਬਾਂ ਭਰ ਕੇ ਲੈ ਜਾਂਦੇ, ਰੁਪਈਆਂ ਮੋਹਰਾਂ ਨਹੀਂ, ਉਹਨਾਂ ਸਮੇਂ ਜਿਹੀ ਕੁਛ ਹੁੰਦਾ ਸੀ, ਖੂਬ ਪਾਰਟੀ ਸ਼ਰਾਬ ਪਾਵਾਲੀ ਚੱਲਦੀ ਸੀ, ਉਹਨਾਂ ਜਾ ਕੇ ਇਹ ਕੁਛ ਕਰਨਾ। ਅਖੀਰ ਬੁਰੇ ਕਰਮਾਂ ਦਾ, ਬੁਰੀ ਸੁਸਾਇਟੀ ਦਾ ਸਮਾਂ ਪਾ ਕੇ ਫਲ ਮਿਲਦਾ ਹੈ, ਭਾਵੇਂ ਕੋਈ ਕਰਮ ਤੁਰਤ ਹੀ ਫਲ ਨਹੀਂ ਦਿੰਦਾ, ਉਹਦਾ ਸਮਾਂ ਪਾ ਕੇ ਜ਼ਰੂਰ ਫਲ ਮਿਲਦਾ ਹੈ। ਫਸਲ ਅੱਜ ਬੀਜੀਏ ਅੱਜ ਹੀ ਉਹ ਫਲ ਨਹੀਂ ਦਿੰਦੀ ਹੁੰਦੀ, ਕਈ ਮਹੀਨਿਆਂ ਪਿੱਛੇ ਉਹ ਫਲ ਦਿੰਦੀ ਹੈ। ਕੋਈ ਦਰਖਤ ਅੰਬ ਵਗੈਰਾ ਦਾ ਅੱਜ ਲਗਾਓ ਅੱਜ ਹੀ ਫਲ ਨਹੀਂ ਦਿੰਦਾ, ਕਈ ਸਾਲ ਬਾਅਦ ਉਸਨੂੰ ਫਲ ਲੱਗਣ ਲੱਗਦਾ ਹੈ। ਇਸੀ ਤਰ੍ਹਾਂ ਕੋਈ ਵੀ ਕਰਮ ਹੈ ਤੁਰਤ ਫਲ ਨਹੀਂ ਦਿੰਦਾ ਹੁੰਦਾ, ਸਮਾਂ ਪਾ ਕੇ ਫਲ ਦਿੰਦਾ ਹੁੰਦਾ, ਚੰਗਾ ਜਾਂ ਬੁਰਾ ਹੈ। ਚੰਗੇ ਦਾ ਫਲ ਸੁੱਖ ਮਿਲਣਾ ਹੋਇਆ, ਬੁਰੇ ਦਾ ਦੁੱਖ, ਇਹ ਈਸ਼ਰੀ ਕਾਨੂੰਨ ਹੈ, ਈਸ਼ਰੀ ਅਸੂਲ ਹੈ। ਇਸ ਵਾਸਤੇ ਇਹ ਪ੍ਰੇਮਾ ਜੋ ਸ਼ਾਹੂਕਾਰ ਦਾ ਲੜਕਾ ਸੀ, ਧਨ ਦੌਲਤ ਬਹੁਤ ਸੀ ਘਰ, ਉਦੋਂ ਮੋਹਰਾਂ ਦੀਆਂ ਜੇਬਾਂ ਰੁਪਈਆਂ ਦੀਆਂ ਜੇਬਾਂ ਭਰ ਕੇ ਲੈ ਜਾਣੀਆਂ, ਖੂਬ ਸ਼ਰਾਬ ਦਾ ਉੱਡਦਾ ਸੀ, ਬੁਰੀ ਸੁਸਾਇਟੀ ਵਿੱਚ ਚੌਧਰੀ ਬਣਿਆ ਹੋਇਆ ਸੀ। ਹੌਲੀ 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 ਉਹਨਾਂ ਕਰਮਾਂ ਦਾ ਫਲ ਮਿਲਣਾ ਸ਼ੁਰੂ ਹੋਇਆ, ਇਹਦੇ ਸਰੀਰ ਨੂੰ ਥੋੜੇ ਥੋੜੇ ਕੁਛ ਦੇ ਕੋੜ ਦੇ ਆਸਾਰ ਸ਼ੁਰੂ ਹੋ ਗਏ। ਇੱਕ ਦਿਨ ਐਸਾ ਹੋਇਆ ਬਿਲਕੁਲ ਹੀ ਇਹਦੇ ਸਰੀਰ ਨੂੰ ਬਹੁਤ ਵੱਡਾ ਕੋੜ ਹੋ ਜਾਂਦਾ ਹੈ। ਇਲਾਜ ਮੁਆਲਜੇ ਕਰਾਏ ਗਏ ਪਰ ਕਰਮ ਰੋਗ ਸੀ। ਦੋ ਕਿਸਮ ਦੇ ਰੋਗ ਹੁੰਦੇ ਨੇ, ਇੱਕ ਤਾਂ ਕਿਸੇ ਬਦਪਰਹੇਜ਼ੀ ਨਾਲ ਰੋਗ ਲੱਗਣਾ, ਉਹਦਾ ਇਲਾਜ ਡਾਕਟਰ ਹਕੀਮ ਕਰ ਦਿੰਦੇ ਹਨ। ਇੱਕ ਕਰਮ ਰੋਗ ਹੁੰਦਾ ਹੈ, ਕਰਮ ਰੋਗ ਉਹ ਹੁੰਦਾ ਹੈ ਜਿਹੜੇ ਬਹੁਤ ਨਿਸ਼ਚਿਤ ਬੁਰੇ ਕਰਮਾਂ ਦਾ ਫਲ ਹੋਇਆ ਕਰ। ਇਹ ਕਰਮ ਰੋਗ ਹੋਣ ਕਰਕੇ ਇਹਦੇ ਇਲਾਜ ਮੁਆਲਜੇ ਵੀ ਬੜੇ ਕਰਾਏ ਗਏ, ਲੇਕਿਨ ਨਾ ਹੋ ਸਕੇ, ਰੋਗ ਵੱਧਦਾ ਹੀ ਚਲਾ ਗਿਆ। ਉਹ ਜਿਹੜੀ ਪਾਰਟੀ ਸੀ ਖਾਣ ਪੀਣ ਵਾਲੀ, ਨਵਾਲੇ ਪਿਆਲੇ ਦੇ ਜਿਹੜੇ ਮਿੱਤਰ ਸਨ, ਉਹ ਤਾਂ ਭਰਾ ਹੋ ਗਏ ਉਹਦੇ, ਕਿਉਂ ਜਾਣਦੇ ਸਨ ਵੀ ਇਹਦੇ ਸਰੀਰ ਨੂੰ ਕੋਹੜ ਦਾ ਰੋਗ ਲੱਗਿਆ, ਇਹਦੇ ਜਨਮ ਬਹੁਤ ਬੁਰੇ ਹੁੰਦੇ, ਨਾ ਕਿ ਸਾਨੂੰ ਚਿੰਬੜ ਗਏ, ਸੱਤ ਤਾਂ ਇਲਾਜ ਹੋ ਨਹੀਂ ਸਕਣੇ, ਤਾਂ ਬਾਪ ਤਾਂ ਬਹੁਤ ਵੱਡਾ ਧਨਾੜ ਆਦਮੀ, ਉਹ ਕਰਵਾ ਵੀ ਲਏਗਾ। ਇਸ ਕਰਕੇ ਉਹ ਖਿਸਕਣੇ ਸ਼ੁਰੂ ਹੋ ਗਏ, ਨੇੜੇ ਆਉਂਦਾ ਉਹਨੇ ਦੇ। ਇਹੀ ਜੀ ਤਾਂ ਹਾਲਤ ਹੋ ਗਈ, ਇਹ ਪਛਾਣਦਾ ਤਾਂ ਹੈ ਵੀ ਦੇਖੋ, ਜਦੋਂ ਮੈਂ ਖਲਾਉਂਦਾ ਪਲਾਉਂਦਾ ਸੀ ਕਿਵੇਂ ਮੇਰੇ ਚਾਰ ਚੁਫੇਰੇ ਨੱਠੇ ਫਿਰਦੇ ਸਨ, ਹੁਣ ਕੋਈ ਨੇੜੇ ਨਹੀਂ ਆਉਂਦਾ ਹੈ। ਗੱਲ ਹੀ ਨਹੀਂ ਕੋਈ ਪੁੱਛਦਾ ਤੂੰ ਰਾਜੀ ਹੈ ਕਿ ਤੰਦਰੁਸਤ ਹੈ ਠੀਕ ਹੈ ਕਿ ਨਹੀਂ, ਇਹ ਉਹਨੂੰ ਮਹਿਸੂਸ ਤਾਂ ਹੋ ਗਿਆ। ਅਖੀਰ ਕਰਦਿਆਂ ਨੇ ਫਿਰ ਵੀ ਕਰਦੇ ਕਰਦੇ ਹੀ ਹੁੰਦੇ ਹਨ, ਉਹਨੇ ਸੋਚਿਆ ਵੀ ਆਪਣਾ ਉਪਾਅ ਤਾਂ ਕਰੋ ਜਿੰਨਾ ਹੋ ਸਕਦਾ। ਧਨ ਪਦਾਰਥ ਬਹੁਤ ਸੀ ਉਹਦੇ ਪਿਤਾ ਦੇ ਪਾਸ, ਉਸਨੇ ਇਲਾਜ ਮੁਆਲਜੇ ਬੜੇ ਕਰਾਏ, ਲੇਕਿਨ ਕੋਈ ਕਾਰਗਰ ਨਾ ਹੋ ਸਕਿਆ, ਰੋਗ ਵੱਧਦਾ ਹੀ ਚਲਾ ਗਿਆ। ਇੱਥੇ ਤੱਕ ਨੌਬਤ ਪਹੁੰਚ ਗਈ, ਉਹਦੇ ਹੱਥਾਂ ਪੈਰਾਂ ਵਿੱਚ ਪੀਪ ਜਾਣ ਲੱਗ ਪਏ, ਐਸਾ ਕੋੜ ਹੋ ਗਿਆ, ਨਹੁੰ ਚੜਨ ਲੱਗ ਪਏ ਹੱਥਾਂ ਪੈਰਾਂ ਦੇ, ਸਾਰੇ ਸਰੀਰ ਵਿੱਚੋਂ ਪੀਕ ਜਾਂਦੀ, ਕੋਈ ਨੇੜੇ ਨਹੀਂ ਆਉਂਦਾ। ਹੁਣ ਘਰਦੇ ਵੀ ਕਹਿਣੇ ਕਾਕੇ ਠੀਕ ਨਹੀਂ, ਇੱਥੇ ਇਹਦੇ ਜਰਮ ਮਕਾਨ ਦੀਆਂ ਕੰਧਾਂ ਵਿੱਚ ਪ੍ਰਵੇਸ਼ ਕਰ ਜਾਣਗੇ, ਸਾਨੂੰ ਚਿੰਬਣਗੇ, ਤੇਰੀ ਛੱਪਰੀ ਬਾਹਰ ਖੂਹ ਤੇ ਪਾ ਦੇਣੇ। ਪਿੰਡਾਂ ਵਿੱਚ ਆਪਣੇ ਪੰਜਾਬ ਦੇ ਵਿੱਚ ਖੂਹ ਹੁੰਦੇ ਨੇ, ਤਾਂ ਖੂਹ ਦੇ ਉੱਪਰ ਉਹਦੀ ਛੱਪਰੀ ਪਾ ਦਿੱਤੀ, ਕਿਉਂ ਉੱਥੇ ਤੇ ਰੱਖਣਾ ਦੇਣਾ ਬਚਾ ਦਿਆ ਕਰਾਂਗੇ। ਮੰਜਾ ਬਿਸਤਰਾ ਦੇ ਦਿੱਤਾ, ਵੇਲੇ ਵੇਲੇ ਸਿਰ ਪਹਿਲ ਤੇ ਖਾਣਾ ਦਾਣਾ ਦਿੰਦੇ ਰਹੇ, ਲੇਕਿਨ ਨਿਕੰਮੇ ਆਦਮੀ ਨੂੰ ਕੌਣ ਪੁੱਛਦਾ, ਹੌਲੀ ਹੌਲੀ ਵੀ ਭੁੱਲਣ ਲੱਗ ਪਏ। ਬਸ ਕੋਈ ਨੇੜੇ ਨਹੀਂ ਜਾਂਦਾ, ਨਜ਼ਦੀਕ ਨਹੀਂ ਟੁੱਕਦਾ, ਇਕੱਲਾ ਹੈ। ਹੁਣ ਦੁੱਖ ਪਿਆ ਰੱਬ ਯਾਦ ਆਉਂਦਾ, ਕੁਦਰਤੀ ਗੱਲ ਹੈ, ਜਦੋਂ ਦੁੱਖ ਪੈਂਦਾ ਵਸ ਹੀ ਰੱਬ ਯਾਦ ਆਉਂਦਾ। ਕਿਤਨਾ ਵੀ ਨਾਸਤਿਕ ਬੰਦਾ ਹੋਵੇ, ਜਦੋਂ ਕੋਈ ਦੁੱਖ ਪੈਂਦਾ ਵਸ ਉਹਨੂੰ ਰੱਬ ਯਾਦ ਆਉਂਦਾ, ਉਹ ਵੀ ਆਸਤਿਕ ਬਣ ਜਾਂਦਾ ਹੁੰਦਾ। ਇੱਕ ਕਾਇਦਾ ਕਿਸੇ ਨਾਸਤਿਕ ਨੂੰ ਪੁੱਛਿਆ, ਉਹਦੇ ਇੱਕ ਮਿੱਤਰ ਨੇ, ਕਹਿਣ ਲੱਗਾ ਤੂੰ ਤਾਂ ਕਹਿੰਦਾ ਸੀ ਰੱਬ ਹੈ ਨਹੀਂ, ਕੱਲ ਮੈਂ ਤੈਨੂੰ ਸੁਣਿਆ ਅੰਦਰ ਵੜਿਆ, ਕੀ ਬੇਨਤੀਆਂ ਕਰਦਾ ਸੀ ਤੂੰ, ਮੈਂ ਕੰਨ ਲਾ ਕੇ ਸੁਣ ਰਿਹਾ ਸੀ, ਕਿਹਦੇ ਅੱਗੇ ਤਰਲੇ ਕੱਢਦਾ ਸੀ, ਕੌਣ ਸੀ, ਹੋਰ ਤੱਕ ਉੱਥੇ ਮੈਂ ਨੀਂਦਾ ਨਹੀਂ ਸੀ, ਦੱਸ ਤੂੰ ਕਿਹਦੇ ਅੱਗੇ ਤਰਲੇ ਕੱਢਦਾ ਸੀ, ਤੂੰ ਕਹਿੰਦਾ ਰੱਬ ਹੈ ਨਹੀਂ, ਕਹਿੰਦਾ ਵੀ ਹੈ ਤਾਂ ਸੀ, ਮੈਂ ਬੇਨਤੀ ਉਹਦੇ ਅੱਗੇ ਹੀ ਕਰਦੇ ਸੀ, ਜੇ ਮੇਰੀ ਮਦਦ ਕਰ ਦੇਵੇ ਤਾਂ ਚੰਗੀ ਗੱਲ। ਯਾਨੀ ਦੁੱਖ ਪਿਆ ਨਾਸਤਿਕ ਵੀ ਆਸਤਿਕ ਹੋ ਜਾਂਦੇ ਹਨ, ਸੁੱਖ ਦੇ ਵਿੱਚ ਹੀ ਸਰਮਸਤੀ ਇਹਨੂੰ ਖਰਾਬ ਕਰਦੀਆਂ। ਇਸ ਵਾਸਤੇ ਗੁਰੂ ਜੀ ਦੁੱਖ ਨੂੰ ਦਾਰੂ ਕਹਿੰਦੇ ਹਨ। ਇਸ ਦੀ ਛੱਪਰੀ ਬਾਹਰ ਪਾਰ ਦਿੱਤੀ ਗਈ, ਮੰਜਾ ਬਿਸਤਰਾ ਮਿਲ ਗਿਆ, ਕੋਈ ਨੇੜੇ ਨਹੀਂ ਆਉਂਦਾ, ਮਿੱਤਰ ਦੋਸਤ ਸਾਖ ਸੰਬੰਧ ਸਾਰੇ ਪਰੇ ਹੋ ਗਏ, ਅਸੀਂ ਖਾਣਾ ਦਾਣਾ ਵੇਲੇ ਵੇਲੇ ਸਿਰ ਦੇ ਆਉਂਦੇ ਨੇ, ਲੇਕਿਨ ਉਹ ਵੀ ਹੁਣ ਨਾਗੇ ਪੈਣ ਲੱਗ ਪਏ। ਉਹਦੀ ਇਹੋ ਜਿਹੀ ਹਾਲਤ ਦੇਖ ਕੇ ਕਿਸੇ ਤਰਸਵਾਨ ਪੁਰਸ਼ ਨੇ ਉਹਦੇ ਗਲ ਨਾਲ ਰੱਸੀ ਪਾ ਕੇ ਠੁੱਟਾ ਬੰਨਤਾ। ਜਿਹਨੂੰ ਦਇਆ ਆਉਂਦੀ ਹੈ ਕਿ ਤਰਸ ਆਉਂਦਾ, ਉਹਦੇ ਠੁੱਟੇ ਯੋਗ ਪਾ ਜਾਂਦਾ, ਉਹ ਖਾ ਲੈਂਦਾ, ਅੱਠੇ ਪੈਰੋਂ ਆਪਣੇ ਕਰਮਾਂ ਨੂੰ ਰੋਂਦਾ। ਹੁਣ ਯਾਦ ਕਰਦੇ ਵੀ ਉਹ ਮੈਨੂੰ ਬੜੇ ਸਮਝਾਉਂਦੇ ਸਨ, ਮੇਰੇ ਪਿਤਾ ਮਾਤਾ ਸਾਖ ਸੰਬੰਧੀ ਹੋ ਰਿਤੂ, ਵੀ ਇਹ ਚੰਗੀ ਗੱਲ ਨਹੀਂ, ਪੂਰੀ ਸੋਸਾਇਟੀ ਚ ਮੂਵ ਕਰਨਾ ਚੰਗਾ ਨਹੀਂ ਹੁੰਦਾ, ਇਹਦਾ ਫਲ ਅੱਛਾ ਨਹੀਂ ਹੁੰਦਾ। ਪਰ ਮੈਂ ਇੱਕ ਨਾ ਮੰਨੀ, ਹੁਣ ਕਰਮ ਦਾ ਫਲ ਭੋਗਣਾ ਪਿਆ, ਹੁਣ ਭੋਗਣਾ ਹੀ ਪਏਗਾ। ਇਹ ਹੁਣ ਰੱਬ ਨੂੰ ਯਾਦ ਕਰਦਾ, ਦੁੱਖ ਪਿਆ ਹੈ ਪ੍ਰਭੂ, ਹੈ ਅੰਤਰਜਾਮੀ, ਹੈ ਪਵਨ, ਹੈ ਕਰਨ ਕਾਰਨ, ਹੈ ਮਿਹਰਬਾਨ, ਹੈ ਸਸ਼ਕਤੀਮਾਨ, ਕਿਰਪਾ ਕਰ, ਮੇਰਾ ਦੁੱਖ ਦੂਰ ਕਰ, ਮੈਂ ਸਦਾ ਤੇਰਾ ਭਜਨ ਕਰਾਂਗਾ। ਜਿਵੇਂ ਮਾਤਾ ਦੇ ਉਦਰ ਵਿੱਚ ਕਰਦਾ ਸੀ, ਪੁੱਠਾ ਲਟਕਦਾ ਸੀ, ਗੰਦੇ ਸਿਰੇ ਦਾ ਸਰਾਣਾ ਲੱਗਿਆ ਆਇਆ ਸੀ, ਕੰਧ ਮੰਦ ਵਿੱਚ ਦਾ ਬਾਦਸ਼ਾਹ ਸੀ, ਇਹ ਜੀ ਹਾਲਤ ਸੀ। ਉਸ ਮੌਕੇ ਅਰਦਾਸਾਂ ਬੇਨਤੀਆਂ ਰਜੋਈਆਂ ਕਰਦਾ ਸੀ, ਅਸੀਂ ਤਾਂ ਇੱਥੇ ਦੁੱਖ ਵਿੱਚ ਕਰਦਾ ਹੈ। ਕਈ ਸਾਲ ਗੁਜ਼ਰ ਗਏ, ਅਸੀਂ ਕਿਤੇ ਨਾ ਕਿਤੇ ਇੱਕ ਮਨ ਹੋ ਕੇ ਬੇਨਤੀ ਹੋ ਜਾਂਦੀ, ਜਦੋਂ ਇੱਕ ਮਨ ਹੋ ਕੇ ਬੇਨਤੀ ਹੋ ਜਾਏ ਉਹ ਰੱਬ ਦੇ ਘਰ ਮਨਜ਼ੂਰ ਹੋ ਜਾਂਦੀ ਹੁੰਦੀ ਹੈ। ਸਿਉਂ ਇੱਥੇ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਜਾਂਦੀ ਸੀ। ਉਹਨਾਂ ਸਮਿਆਂ ਦੇ ਵਿੱਚ ਰਸਤੇ ਚੰਗੇ ਨਹੀਂ ਸਨ ਹੁੰਦੇ, ਜੰਗਲਾਤ ਬਹੁਤ ਹੀ ਹੁੰਦੇ, ਸੰਗਤਾਂ ਇਕੱਠੀਆਂ ਹੋ ਕੇ ਜਾਇਆ ਕਰਦੀਆਂ। ਵੱਡੇ ਵੱਡੇ ਤਿੰਨ ਚਾਰ ਜੋੜ ਮੇਲੇ ਸਾਲ ਵਿੱਚ ਰੱਖੇ ਹੁੰਦੇ ਸਨ, ਵਿਸਾਖੀ ਦਾ, ਨਿਮਾਣੀ ਦਾ, ਲੋਹੜੀ ਦਾ, ਇਹੋ ਜਿਹੇ। ਮੈਨੂੰ ਸੰਗਤ ਵਿਸਾਖੀ ਦੇ ਜੋੜ ਮੇਲੇ ਤੇ ਜਾ ਰਹੀ ਸੀ, ਪਿਛਲੇ ਪਿੰਡ ਉਸੇ ਪਿੰਡ ਰਾਤ ਨੂੰ ਰਹਿ ਰੱਖੀ ਸੰਗਤ ਨੇ। ਸਵੇਰੇ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਸੰਗਤ ਨੇ ਚਾਲੇ ਪਾ ਤੇ ਨਾਲੇ ਸ਼ਨੀਵਾਰ ਦਾ ਕੀਰਤਨ ਡਿਊਟੀਆਂ ਵਿੱਚ ਕਰਦੇ ਜਾਂਦੇ ਹਨ। ਜਿਵੇਂ ਆਪਾਂ ਡਿਊਟੀਆਂ ਚ ਕੀਰਤਨ ਕਰਦੇ ਹਾਂ, ਦੋ ਤਿੰਨ ਹਿੱਸਿਆਂ ਵਿੱਚ ਬੋਲਦੇ ਹਾਂ, ਇਉਂ ਪੜ੍ਹਦੇ ਚਲੇ ਜਾ ਰਹੇ ਨੇ, ਛਿੱਕਾ ਸਲੋਕ ਸ਼ਬਦ। ਅੱਜ ਇਹਦੀ ਹਾਲਤ ਬਹੁਤ ਤਰਸਯੋਗ ਸੀ, ਬਹੁਤ ਦੁਖੀ ਸੀ। ਕਈ ਦਫ਼ਾ ਜੀ ਕਰਦਾ ਵੀ ਮੈਂ ਖੂਹ ਡਿੱਗੇ ਮਰ ਜਾਏ, ਇਸ ਜੀਵਨ ਨਾਲ ਤਾਂ ਮਰਨਾ ਚੰਗਾ। ਕਦੇ ਫਿਰ ਮਨ ਤੋਂ ਡਰ ਜਾਂਦਾ, ਫਿਰ ਛਪਰੀ ਜਾ ਵੜਦਾ, ਫਿਰ ਖੂਹ ਦੀ ਮੌਣ ਤੇ ਆ ਬਹਿੰਦਾ। ਇਉਂ ਇਹਦੀ ਹਾਲਤ ਹੁੰਦੀ ਰਹੀ ਹੈ। ਖੂਹ ਦੀ ਮੌਣ ਤੇ ਬੈਠੇ ਤੇ ਕੰਨ ਵਿੱਚ ਆਵਾਜ਼ ਪਏਗੀ, ਬਾਣੀ ਸੰਗਤ ਪੜ੍ਹਦੀ ਚੱਲੀ ਆ ਰਹੀ, ਬਾਣੀ ਦੀ ਆਵਾਜ਼ ਕੰਨ ਦੁਆਰ ਹਿਰਦੇ ਚ ਪਹੁੰਚੀ, ਕੋਈ ਸ਼ਾਂਤੀ ਮਹਿਸੂਸ ਹੋਈ। ਹੈਰਾਨ ਹੁੰਦਾ ਵੀ ਕੀ ਗੱਲ ਹੈ, ਅੱਜ ਕੁਛ ਮੇਰਾ ਸ਼ਾਇਦ ਰੋਗ ਕੱਟਿਆ ਹੈ, ਦੁੱਖ ਕੱਟਿਆ ਹੈ, ਕੁਛ ਸ਼ਾਂਤੀ ਜੀ ਹੁਣ ਮਹਿਸੂਸ ਹੋਣ ਲੱਗੀ ਹੈ। ਫਿਰ ਉਸਨੂੰ ਨਹੀਂ ਸੀ ਪਤਾ ਬਾਣੀ ਆਪਣਾ ਅਸਰ ਰੱਖਦੀ ਹੈ। ਅਸੀਂ ਉਸਨੇ ਸੋਚਿਆ ਵੀ ਇੱਧਰੋਂ ਆਵਾਜ਼ ਆਉਂਦੀ ਹੈ, ਕੋਈ ਪੜ੍ਹਦੇ ਆਉਂਦੇ ਨੇ, ਪਤਾ ਨਹੀਂ ਕੀ ਹੈ, ਕਿਸ ਬਜ਼ੁਰਗ ਦਾ ਕਲਾਮ ਹੈ ਜਾਂ ਕਿਆ। ਉਹਨੂੰ ਕੋਈ ਨਹੀਂ ਸੀ ਪਤਾ ਵੀ ਗੁਰੂ ਕੀ ਬਾਣੀ ਹੈ। ਹੌਲੀ ਹੌਲੀ ਆਪਣੀ ਛਪਰੀ ਚੋਂ ਰਿੜਦਾ ਰਿੜਦਾ, ਕਿਉਂਕਿ ਸ਼ੀਤ ਕਾਲ ਤਾਂ ਬਹੁਤ ਖਰਾਬ ਹੋ ਚੁੱਕੀ ਸੀ, ਰੁੜਦਾ ਰੁੜਦਾ ਉੱਥੇ ਆ ਗਏ ਜਿੱਥੇ ਰਸਤਾ ਸੀ। ਰਸਤੇ ਦੇ ਪਾਸ ਆ ਕੇ ਬੈਠ ਜਾਂਦਾ ਹੈ ਸੰਗਤ। ਜਦੋਂ ਪਾਸ ਦੀ ਗੁਜ਼ਰਨ ਲੱਗੀ, ਉਸਨੇ ਉੱਚੀ ਆਵਾਜ਼ ਦੇ ਕੇ ਪਿੱਛੇ ਤੁਸੀਂ ਕੌਣ? ਸੋ ਇੱਕ ਨੇ ਸੁਣ ਲਿਆ, ਅੰਧੇਰਾ ਸੀ, ਸੋ ਕਹਿਣ ਲੱਗੇ ਵੀ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਅਸੀਂ ਚੱਲੇ ਹਾਂ ਗੋਇੰਦਵਾਲ ਸਾਹਿਬ ਨੂੰ। ਪੜ੍ਹਦੇ ਕੀ ਜਾਂਦੇ? ਉਹ ਕਹਿੰਦੇ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਦੀ ਬਾਣੀ ਹੈ। ਉਹ ਕਹਿੰਦਾ ਇੱਕ ਮੈਂ ਬੜਾ ਦੁਖੀ ਆਦਮੀ ਹਾਂ, ਬਹੁਤ ਰੋਗੀ ਹਾਂ, ਕੋਹੜ ਦੇ ਰੋਗ ਨਾਲ ਮੇਰਾ ਸੱਤਿਆਨਾਸ਼ ਹੋ ਚੁੱਕਿਆ ਸਰੀਰ ਦਾ। ਮੇਰੇ ਮਿੱਤਰ ਦੋਸਤ ਸਾਖ ਸੰਬੰਧੀ ਪਿਆਲੇ ਨਵਾਲੇ ਦੇ ਜਿਹੜੇ ਪਹਿਲੇ ਮਿੱਤਰ ਸਨ, ਚਾਰ ਚੁਫੇਰੇ ਮੇਰੇ ਹਰ ਵਕਤ ਨੱਠੇ ਫਿਰਦੇ ਸਨ, ਕੋਈ ਨੇੜੇ ਨਹੀਂ ਆਉਂਦਾ, ਘਰਦਿਆਂ ਨੇ ਵੀ ਜਵਾਬ ਦੇ ਦਿੱਤਾ ਹੈ। ਮੈਂ ਛਪਰੀਤ ਖੂਹ ਤੇ ਰਹਿੰਦਾ, ਮੇਰੀ ਬੁਰੀ ਹਾਲਤ ਹੈ, ਹਰ ਵਕਤ ਸਰੀਰ ਚਲਦਾ ਬਲਦਾ ਸੜਦਾ, ਮੇਰੇ ਸਰੀਰ ਦੇ ਵਿੱਚੋਂ ਪੀਪ ਜਾਂਦੀ ਹੈ, ਬਦਬੋ ਮਾਰ ਰਹੀ ਹੈ, ਕੋਈ ਨੇੜੇ ਨਹੀਂ ਆਉਂਦਾ ਹੈ, ਮੈਨੂੰ ਬਿਮਾਰੀ ਨੂੰ ਲੱਗ ਜਾਏ। ਜੇ ਤੁਸੀਂ ਮੈਨੂੰ ਅੱਜ ਮੈਨੂੰ ਕੋਈ ਸ਼ਾਂਤੀ ਆਈ ਹੈ ਸੁਣ ਕੇ ਜੋ ਤੁਸੀਂ ਪੜ੍ਹਦੇ ਹੋ, ਜੇ ਤੁਸੀਂ ਮੈਨੂੰ ਉਸ ਗੁਰੂ ਦੇ ਪਾਸ ਲੈ ਜਾਓ, ਮੈਂ ਤੁਹਾਡਾ ਬੜਾ ਅਹਿਸਾਨ ਮੰਦ, ਮੈਂ ਸ਼ਾਇਦ ਮੇਰਾ ਸਰੀਰ ਠੀਕ ਹੋ ਜਾਵੇ, ਮੇਰੇ ਚਿੱਤ ਵਿੱਚ ਵਿਸ਼ਵਾਸ ਹੋ ਗਿਆ। ਸੋ ਕਹਿਣ ਲੱਗਾ ਪਰ ਮੇਰੀ ਹਾਲਤ ਦੇਖ ਲਓ, ਨੇੜੇ ਨਹੀਂ ਮੇਰੇ ਕੋਈ ਆਉਂਦਾ, ਤਾਂ ਨਹਾਂ ਚੋਂ ਹੱਥਾਂ ਪੈਰਾਂ ਦੀਆਂ ਪੀਪ ਜਾਂਦੀ ਹੈ, ਸਰੀਰ ਚੋਂ ਪੀਪ ਜਾਂਦੀ ਹੈ, ਬਦੋ ਮਾਰ ਲਈਏ ਕੋਈ ਨੇੜੇ ਨਹੀਂ ਟੁੱਕਦਾ। ਸੋ ਇਹ ਦੇਖ ਲਓ ਤੁਸੀਂ, ਜੇ ਮੈਨੂੰ ਲਿਜਾ ਸਕੋ ਤਾਂ ਥੋੜ੍ਹਾ ਜਿਹਾ ਇਹ ਖਿਆਲ ਕਰ ਲਿਓ। ਪਰਪਕਾਰੀ ਵੀ ਹੁੰਦੇ, ਇਹਨਾਂ ਗੱਲਾਂ ਦੀ ਪਰਵਾਹ ਨਾ ਜਾਣਨ ਵਾਲੇ ਪੁਰਸ਼ ਦੁਨੀਆਂ ਵਿੱਚ ਹਰ ਕਿਸਮ ਦੇ ਹੁੰਦੇ ਹਨ। ਇੱਕ ਕਹਿਣਾ ਕੋਈ ਗੱਲ ਨਹੀਂ, ਉਹਨੇ ਆਪਣੇ ਖੇਸ ਵਿੱਚ ਉਸ ਨੂੰ ਲਪੇਟ ਕੇ ਡੱਗੀ ਮਾਰ ਲਈ, ਪਿੱਛੇ ਬੰਨ ਲਿਆ, ਸੰਗਤ ਉਸੀ ਤਰ੍ਹਾਂ ਪੜ੍ਹਦੀ ਚਲੀ ਗਈ। ਤੀਸਰੇ ਪੈਰ ਗੁਰੂ ਅਮਰਦਾਸ ਮਹਾਰਾਜ ਦਾ ਦਰਬਾਰ ਲੱਗਿਆ ਸੀ, ਬੇਅੰਤ ਸੰਗਤ ਉੱਥੇ ਹਜ਼ੂਰੀ ਵਿੱਚ ਹਾਜ਼ਰ ਹੋ ਗਈ। ਉਸਨੂੰ ਇੱਕ ਥਾਂ ਜਿੱਥੇ ਬਿਮਾਰ ਆਦਮੀ ਰਹਿੰਦੇ ਸੀ, ਕਿਤੇ ਕਤਾਈ ਗੁਰੂ ਦੀ ਕਿਰਪਾ ਦੀ ਦ੍ਰਿਸ਼ਟੀ ਪੈ ਜਾਂਦੀ ਸੀ, ਉਹ ਵੱਲ ਹੋ ਜਾਂਦਾ ਸੀ। ਉਸ ਜਗ੍ਹਾ ਉਸਨੂੰ ਪਰੇ ਮੈਨੂੰ ਉਤਾਰ ਦਿੱਤਾ। ਉਹਦੀ ਰਹਿਸ਼ ਉੱਥੇ ਹੋ ਗਈ, ਉਹਨੇ ਦੂਰੋਂ ਹੀ ਦਰਸ਼ਨ ਕਰ ਲਿਆ ਗੁਰੂ ਕਾ ਸੰਗਤ ਦਾ, ਤੇ ਬਾਕੀ ਸੰਗਤ ਨੇ ਅੱਗੇ ਆਪਣੇ ਪਿੰਡ ਪੇਕਾ ਰੱਖ ਕੇ ਗੁਰੂ ਕਾ ਦਰਸ਼ਨ ਕਰਕੇ ਪਿੰਡ ਥਾਂ ਬਹਿ ਗਏ। ਕੁਝ ਦਿਨ ਦੀਵਾਨ ਹੋਇਆ, ਕਈਆਂ ਨੇ ਨਵੀਂ ਸਿੱਕੀ ਧਾਰਨ ਕੀਤੀ, ਕਈ ਪੁਰਾਣੇ ਸਨ ਅੱਗੇ ਵਾਸਤੇ ਕੁਛ ਜੁਗਤੀ ਹੋਰ ਨਵੀਂ ਚਾਹੁੰਦੇ ਸਨ, ਉਹਨਾਂ ਨੇ ਇਹ ਪ੍ਰਸ਼ਾਸਨ ਕੀਤਾ। ਇਉਂ ਕਈ ਦਿਨ ਰਹਿ ਕੇ ਉੱਥੇ ਸੰਗਤਾਂ ਜਾਣ ਵਾਲੀਆਂ ਤਾਂ ਵਾਪਸ ਚਲੀਆਂ ਗਈਆਂ, ਲੇਕਿਨ ਉਹ ਉੱਥੇ ਤੇ ਉੱਥੇ ਰਹਿ ਜਾਂਦਾ। ਪਰ ਉਸਨੇ ਬਹੁਤ ਸਾਰੀ ਬਾਣੀ ਯਾਦ ਕਰ ਲਈ, ਬਾਣੀ ਰੋਜ਼ ਪੜ੍ਹਦਾ ਹੈ, ਸਿਮਰਨ ਕਰਦਾ ਹੈ ਗੁਰੂ ਕਾ ਚਰਨਾਂ ਵਿੱਚ। ਉਹਨਾਂ ਸਮਿਆਂ ਵਿੱਚ ਜੇ ਖੰਡੇ ਦੇ ਮਰਦ ਦਾ ਰਿਵਾਜ਼ ਨਹੀਂ ਸੀ, ਚਰਨਾਂ ਵਿੱਚ ਦਿੰਦਾ ਸੀ, ਗੁਰੂ ਕੇ ਚਰਨਾਂ ਵਿੱਚ ਲੈ ਕੇ ਸਿੱਕੀ ਧਾਰਨ ਕਰ ਲਈ, ਦਿਨ ਰਾਤ ਬਾਣੀ ਪੜ੍ਹੀ ਜਾਂਦਾ ਹੈ ਜਾਂ ਸਿਮਰਨ ਕਰੀ ਜਾਂਦਾ ਹੈ, ਤਾਂ ਦਿਨ ਰਾਤ ਇਹੀ ਉਹਦੇ ਚਿੱਤ ਵਿੱਚ ਹੈ। ਬਾਣੀ ਜਿਹੜੀ ਪਾਪਾਂ ਨੂੰ ਇਉਂ ਕੱਟ ਦਿੰਦੀ ਹੈ ਜਿਵੇਂ ਸਾਬਣ ਮੈਲੇ ਕੱਪੜੇ ਚੋਂ ਮੈਲ ਨੂੰ ਕੱਢ ਦਿੰਦਾ। ਇਹ ਕਰਮ ਰੋਗ ਪਾਪ ਕਰਮਾਂ ਦਾ ਫਲ ਹੈ। ਦੁੱਖ ਜਿੰਨੇ ਹਨ ਅਸਲ ਤਾਂ ਸਾਰਿਆਂ ਨੂੰ ਦੁੱਖ ਪਾਪਾਂ ਨੂੰ ਫਲ ਮੰਨਿਆ ਹੈ। ਅਗਰ ਕਾਰਨ ਖਤਮ ਹੋ ਜਾਏ, ਕਾਰਜ ਆਪ ਹੀ ਖਤਮ ਹੋ ਜਾਂਦਾ ਹੈ। ਕਾਰਨ ਹੈ ਇਹਨਾਂ ਦਾ ਪਾਪ, ਪਾਪ ਕੱਟੇ ਜਾਣ ਕਾਰਜ ਜਿਹੜਾ ਦੁੱਖ ਹੈ ਨਸ਼ਟ ਹੋ ਜਾਣਾ ਆਪ ਹੀ। ਇਉਂ ਕਰਕੇ ਦਿਨ ਰਾਤ ਭਜਨ ਕਰਦਾ, ਭਜਨ ਨੇ ਪਾਪਾਂ ਨੂੰ ਨਸ਼ਟ ਕਰਨਾ, ਇਹਦਾ ਸੁਭਾਵ ਹੈ ਭਜਨ ਦਾ। ਹੌਲੀ 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 ਕਈ ਸਾਲਾਂ ਵਿੱਚ ਗੁਰੂ ਕੇ ਦਰਸ਼ਨ, ਦਿਨ ਰਾਤ ਬਾਣੀ ਦਾ ਪਾਠ ਔਰ ਸਿਮਰਨ ਕਰਦਾ ਰਿਹਾ। ਸ਼ਰਧਾ ਚਿੱਤ ਵਿੱਚ ਦ੍ਰਿੜ ਹੋ ਗਈ ਵੀ ਹੁਣ ਜ਼ਰੂਰ ਮੇਰੇ ਤੇ ਕਿਰਪਾ ਹੋ ਜਾਣੀ ਗੁਰੂ ਦੀ। ਚਲੋ ਕਿਤੇ ਕਿਤੇ ਮਸਤੀ ਵਿੱਚ ਆ ਕੇ ਇੱਕ ਹੋਰ ਤੁਕ ਤੁਕ ਆਪਣੀ ਮਸਤੀ ਵਿੱਚ ਹੀ ਪੜ੍ਹੀ ਜਾਂਦਾ ਹੁੰਦਾ, ਗਿਆ ਛੋਟਾ ਲੱਦਾ ਫੇਰ, ਗਿਆ ਕਿ ਛੋਟਾ ਲੱਦਾ ਫੇਰ, ਜਿਉਂ ਲੱਗਦਾ ਪੜ੍ਹਨ ਕਿੰਨਾ ਕਿੰਨਾ ਚਿਰ ਪੜ੍ਹੀ ਜਾਂਦਾ। ਇੱਕ ਵਾਰੀ ਗੁਰੂ ਜੀ ਪਾਸ ਅਰਜ਼ ਕੀਤੀ ਸਿੱਖਾਂ ਨੇ ਗਰੀਬ ਨੂੰ, ਆ ਉਹ ਪ੍ਰੇਮਾ ਦਿਨ ਰਾਤ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਪਰ ਕਿਤੇ ਕਿਤੇ ਇਹ ਕੁਛ ਪੜ੍ਹਦਾ ਹੈ, ਗਿਆ ਕਿ ਛੋਟਾ ਲੱਦਾ ਫੇਰ, ਗਿਆ ਕਿ ਛੋਟਾ ਲੱਦਾ ਫੇਰ, ਕਿੰਨੀ ਕਿੰਨੀ ਦੇਰ ਮਸਤੀ ਵਿੱਚ ਪੜ੍ਹੀ ਜਾਂਦਾ, ਇਹਦਾ ਕੀ ਮਤਲਬ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਦਰਅਸਲ ਉਹਦੇ ਦਿਲ ਦੀ ਮੈਂ ਜਾਣਵਾ, ਉਹਦੇ ਚਿੱਤ ਵਿੱਚ ਦ੍ਰਿੜ ਸ਼ਰਧਾ ਹੋ ਆਈ ਹੈ ਵੀ ਮੇਰਾ ਜਿਹੜਾ ਸਰੀਰ ਕੋੜ ਕਰਕੇ ਵਿਨਾਸ਼ ਹੋ ਗਿਆ ਸੀ ਤੇ ਹੁਣ ਜ਼ਰੂਰ ਗੁਰੂ ਦੀ ਸ਼ਰਨ ਵਿੱਚ ਆ ਗਿਆ, ਠੀਕ ਹੋ ਜਾਏਗਾ। ਇਹਦਾ ਭਾਵ ਦਰਅਸਲ ਇਹ ਹੈ, ਉਹਦੇ ਵਿਸ਼ਵਾਸ ਨੂੰ ਫਲ ਵੀ ਜ਼ਰੂਰ ਲੱਗੇਗਾ ਲੱਗਣ ਵਾਲਾ ਹੀ। ਇਸੀ ਤਰ੍ਹਾਂ ਕਈ ਸਾਲਾਂ ਤੋਂ ਬਾਅਦ ਜੋ ਦੇਖਿਆ ਵੀ ਪਾਪ ਕਰਮ ਦਾ ਫਲ ਨਸ਼ਟ ਹੋ ਗਿਆ ਹੈ, ਗੁਰੂ ਦੀ ਕਿਰਪਾ ਕੁਛ ਕੰਮ ਕਰਦੀ ਹੈ ਵਿੱਚ, ਕਿਉਂ ਉਸਨੂੰ ਸਵੇਰੇ ਅੰਮ੍ਰਿਤ ਵੇਲੇ ਦਿਨ ਚੜ੍ਹਨ ਨਾਲ ਗੁਰੂ ਜੀ ਨੇ ਹੁਕਮ ਕੀਤਾ, ਉਹ ਪ੍ਰੇਮੇ ਨੂੰ ਇਸ਼ਨਾਨ ਕਰਵਾ ਕੇ, ਜਿਸ ਕੁੰਡੇ ਅਸੀਂ ਇਸ਼ਨਾਨ ਕੀਤਾ ਉੱਥੇ ਜਲ ਪਿਆ ਸੀ, ਉਹਦੇ ਵਿੱਚ ਇਸ਼ਨਾਨ ਕਰਵਾ ਕੇ ਔਰ ਉਹਦਾ ਸਰੀਰ ਪੋਛ ਕੇ ਦੁਸ਼ਾਲਾ ਦੇ ਕੇ ਹਾਜ਼ਰ ਕਰੋ। ਐਵੇਂ ਕੀਤਾ ਗਿਆ, ਸਾਹਮਣੇ ਗੁਰੂ ਜੀ ਦੇ ਲਿਆ ਬਿਠਾਇਆ। ਉਹਨਾਂ ਸਮਿਆਂ ਚ ਬਿਜਲੀਆਂ ਬਿਜਲੀਆਂ ਹੁੰਦੀਆਂ ਨਹੀਂ ਸੀਆਂ, ਪਿੰਡਾਂ ਤੇ ਕਿੱਥੇ ਸੀਆਂ, ਛੋਟੇ ਛੋਟੇ ਦੀਵੇ ਲਾਲਟਣਾ ਵਗੈਰਾ ਹੁੰਦੀਆਂ ਸਨ। ਸੰਯਮ ਕਰਕੇ ਦਿਨ ਚੜ੍ਹਨ ਵਾਲਾ ਸੀ, ਉਧਰ ਸਾਹਮਣੇ ਚੜ੍ਹਦੀ ਵੱਲ ਨੂੰ ਰੋਸ਼ਨੀ ਹੋਈ, ਗੁਰੂ ਜੀ ਨੇ ਕਿਹਾ ਦੇ ਮੂੰਹ ਤੋਂ ਕੱਪੜਾ ਉਤਾਰ। ਜਦੋਂ ਮੂੰਹ ਤੋਂ ਕੱਪੜਾ ਉਤਾਰਿਆ, ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹਦਾ ਸਰੀਰ ਬਿਲਕੁਲ ਹੀ ਅਰੋਗ ਹੋ ਜਾਂਦਾ, ਬਿਲਕੁਲ ਵੱਲ ਹੋ ਜਾਂਦਾ ਹੈ। ਇਹੀ ਨਹੀਂ, ਉਹਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਜਗ ਪੈਂਦੀ, ਉਹ ਪ੍ਰੇਮਾ ਨਿਹਾਲ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਦੇ ਉਧਾਰ ਵਾਸਤੇ, ਕਿਉਂਕਿ ਇੱਕ ਥਾਂ ਬਹਿ ਕੇ ਇੰਨੀ ਦੁਨੀਆਂ ਦਾ ਉਧਾਰ ਤਾਂ ਹੋਣਾ ਬੜਾ ਮੁਸ਼ਕਲ ਸੀ, ਆਪ ਜੀ ਨੇ ਬਹੁਤ ਪੀੜੇ ਇਹਨੇ ਬੀਬੀਆਂ ਨੂੰ ਵੀ ਅੰਮ੍ਰਿਤ ਪ੍ਰਚਾਰ ਕਰਨ ਦਾ, ਹੋਰ ਸੰਗਤਾਂ ਨੂੰ ਬੀਬੀਆਂ ਦੇ ਵਿੱਚ ਪ੍ਰਚਾਰ ਕਰਨ ਦੀ ਸਿੱਖਿਆ ਦਿੱਤੀ ਸੀ, ਉਹਨਾਂ ਨੂੰ ਖਾਸ ਦਿੱਤੇ ਹੋਏ ਸਨ, ਔਰ ਭਾਈਆਂ ਦੇ ਵਿੱਚ 22 ਮੰਜੀਆਂ ਜਾਂ 22 ਗੁਰਮੁਖ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਲੰਗਰ ਚਲਾਓ ਔਰ ਨਾਮ ਜਪਾਓ, ਇਹ ਸ਼ਕਤੀਆਂ ਬਖਸ਼ੀਆਂ ਸੀਆਂ। ਉਹਨਾਂ ਵਿੱਚੋਂ ਪ੍ਰੇਮੇ ਨੂੰ ਵੀ ਮੰਜੀ ਮਿਲੀ, ਇੰਨੀ ਗੁਰੂ ਨੇ ਕਿਰਪਾ ਕੀਤੀ, ਉਹਨੂੰ ਹੁਣ ਜਗਤ ਦਾ ਤਾਰਕ ਬਣਾ ਦਿੱਤਾ। ਅੱਜ ਤੱਕ ਉਹਨਾਂ ਦੀ ਪੀੜ੍ਹੀ ਚੱਲ ਰਹੀ ਹੈ ਇੱਥੇ, ਹੁਣ ਇਸ ਤਰ੍ਹਾਂ ਰੋਹਤਕ ਵਿੱਚ ਉਹਨਾਂ ਦੇ ਖਾਨਦਾਨ ਵਿੱਚ ਹੁਣ ਅਜੇ ਵਸਦੇ ਹਨ ਆਪਣੇ ਇੰਡੀਆ ਵਿੱਚ। ਸੰਯਮ ਕਰਕੇ ਗੁਰੂ ਦੀ ਕਿਰਪਾ ਵਿਸ਼ੇਸ਼ ਹੈ, ਜੋ ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਦਾ ਹੈ, ਵੱਡੇ ਵੱਡੇ ਰੋਗ ਉਹਦੇ ਕੱਟ ਜਾਂਦੇ। ਸੰਯਮ ਕਰਕੇ ਸੰਗਤ ਬਹੁਤ ਇਕੱਠੀ ਹੋਈ, ਐਤਵਾਰ ਦਾ ਦਿਨ ਹੈ, ਛੁੱਟੀ ਦਾ, ਛੁੱਟੀ ਸਭ ਨੂੰ ਚੰਗੀ ਲੱਗਦੀ ਹੈ, ਕਿਸੇ ਨੂੰ ਨਹੀਂ ਚੰਗੀ ਲੱਗਦੀ। ਛੁਟਕਾਰਾ ਪਾ ਜਾਣਾ ਦੁੱਖਾਂ ਤੋਂ ਹਰੇਕ ਚਾਹੁੰਦਾ ਹੈ, ਛੁੱਟੀ ਨਾਲ ਛੁਟਕਾਰੇ ਦਾ ਹੈ, 84 ਤੋਂ ਅਸਲ ਛੁਟਕਾਰਾ 84 ਦੇ ਗੇੜੇ ਤੋਂ ਛੁਟਕਾਰਾ ਪਾ ਜਾਣਾ, ਜਾਂ ਤਮਾਮ ਦੁੱਖਾਂ ਤੋਂ ਛੁਟਕਾਰਾ ਪਾ ਜਾਣਾ, ਅਸਲ ਛੁੱਟੀ ਦਾ ਇਹ ਹੈ। ਸੋ ਇਹ ਸਤਸੰਗ ਦੁਆਰਾ ਭਜਨ ਕਰਕੇ ਗੁਰੂ ਸ਼ਰਨ ਵਿੱਚ ਆ ਕੇ ਹੁੰਦੀ ਹੁੰਦੀ ਹੈ, ਹੌਲੀ ਹੌਲੀ ਇਹ ਵੀ ਹੋ ਜਾਂਦੀ ਹੈ। ਆਪ ਕੀਤੀ ਛੁੱਟੀ ਨਾਲ ਨਾਨਕ ਦੇ ਮੁਖ ਉਜਲੇ, ਹੋਰ ਕੀਤੀ ਛੁੱਟੀ ਨਾਲ ਜਿਹਨੇ ਐਸਾ ਕੁਛ ਕੀਤਾ, ਆਪ ਵੀ ਉਹਨਾਂ ਦੇ ਮੁਖ ਉਜਲੇ, ਛੁਟਕਾਰਾ ਪਾ ਗਏ, ਉਹ ਕਿਤਨੀ ਦੁਨੀਆਂ ਨਾਲ ਛੁਟਕਾਰਾ ਪਾ ਜਾਂਦੀ ਜਨਮ ਮਰਨ ਦੇ ਚੱਕਰਾਂ ਦਾ। ਸਿਉਂ ਕਰਕੇ ਭਜਨ ਹੈ ਜਿਹੜਾ ਇਹ ਸਭ ਨੂੰ ਕਰਨਾ ਬਣਦਾ ਹੈ। ਕਈ ਪ੍ਰੇਮੀ ਚਾਹੁੰਦੇ ਵੀ ਭਜਨ ਕਿਵੇਂ ਕਰਿਆ ਕਰੀਏ, ਸਤਸੰਗ ਗੁਰੂ ਘਰ ਦੇ ਵਿੱਚ ਮਹਾਂਪੁਰਖ ਆਪਣੇ ਆਪ ਨੂੰ ਗੁਰੂ ਨਹੀਂ ਕਹਾਉਂਦੇ, ਗੁਰੂ ਗ੍ਰੰਥ ਸਾਹਿਬ ਹੀ ਹੈ, ਆਪਣੇ ਆਪ ਨੂੰ ਸਿੱਖੀ ਕਹਾਉਂਦੇ ਨੇ। ਜੇ ਹੁਣ ਸੂਰਜ ਰੋਸ਼ਨੀ ਕਰਦਾ ਹੈ ਜੇ ਕਹੀ ਜਾਂ ਮੈਂ ਸੂਰਜ ਹਾਂ ਮੈਂ ਸੂਰਜ ਹਾਂ ਮੈਂ ਸੂਰਜ ਹਾਂ, ਕੀ ਫਾਇਦਾ ਤਾਂ ਕਹੇਗਾ, ਤਾਂ ਰੋਸ਼ਨੀ ਦੇ ਰਿਹਾ ਠੀਕ ਹੈ, ਪਰ ਕਹਿਣ ਚ ਕੀ ਫਾਇਦਾ। ਸੋ ਇਸ ਕਰਕੇ ਆ ਜ਼ਮਾਨਾ ਇਹ ਹੈ, ਗੁਰੂ ਹਰੇਕ ਬਣਨਾ ਚਾਹੁੰਦਾ, ਸਿੱਖ ਕੋਈ ਵੀ ਨਹੀਂ ਬਣਨਾ ਚਾਹੁੰਦਾ, ਸਮਾਂ ਇਹ ਆਇਆ ਹੋਇਆ। ਇੱਕ ਮਾਈ ਪੂਰਬਣੀ ਨੂੰ ਪੁੱਛਿਆ ਸੀ ਕਿਤੇ ਮਹਾਤਮਾ ਤੋਂ, ਬਾਬਾ ਜੀ ਗੁਰੂ ਬੜਾ ਤੋਂ ਚੇਲੋ, ਤਾਂ ਮਹਾਤਮਾ ਕਹਿੰਦੇ ਭਾਈ ਗੁਰੂ ਬੜਾ ਹੁੰਦਾ, ਮੇਰੇ ਬੇਟੇ ਕੋ ਗੁਰੂ ਬਣਾਓ, ਹਰੇਕ ਗੁਰੂ ਬਣਨਾ ਚਾਹੁੰਦਾ, ਚੇਲਾ ਫਿਰ ਨਹੀਂ ਬਣਨਾ ਚਾਹੁੰਦਾ, ਪਰ ਸੁਖ ਹੈ ਚੇਲਾ ਬਣਨ ਚ, ਸ਼ੀਸ਼ ਬਣਨ ਚ ਫਾਇਦਾ ਹੈ। ਜਿਹੜਾ ਸਿੱਖ ਬਣ ਗਿਆ ਉਹ ਸਵਸਥਾ ਦਾ ਅਧਿਕਾਰੀ ਹੋ ਗਿਆ। ਕਹਿਣ ਕਹਾਉਣ ਚ ਕੀ ਫਾਇਦਾ ਹੈ, ਫਾਇਦਾ ਪਹੁੰਚਾਈ ਜਾਂਦਾ ਲੋਕਾਂ ਨੂੰ, ਫਰਜ਼ ਅਦਾ ਕਰੀ ਜਾਂਦਾ ਜੋ ਗੁਰੂ ਦੇ ਫਰਜ਼ ਉਹ ਕਹਿੰਦੇ ਗੁਰੂ ਘਰ ਵਿੱਚ, ਆਪਣੇ ਆਪ ਨੂੰ ਕੋਈ ਗੁਰੂ ਕਹਾਉਂਦਾ ਨਹੀਂ ਮਹਾਤਮਾ ਕਹਿੰਦਾ। ਸੋ ਇਹ ਗੁਰੂ ਘਰ ਵਿੱਚ ਹੀ ਅਸੂਲ ਹੈ, ਹੋਰ ਤਾਂ ਨਹੀਂ। ਇੱਕ ਕੋਈ ਸੰਨਿਆਸੀ ਮਹਾਤਮਾ ਦੇ ਪਾਸ ਨੌਜਵਾਨ ਜਾ ਕੇ ਕਹਿਣਾ ਮੈਨੂੰ ਸੰਨਿਆਸੀ ਬਣਾਓ, ਉਹ ਕਹਿਣ ਲੱਗੇ ਤੂੰ ਘਰ ਵਿੱਚ ਰਹਿ ਕੇ ਭਜਨ ਕਰੀ ਜਾ, ਇਹ ਤਾਂ ਭਜਨ ਨਹੀਂ ਹੁੰਦਾ, ਨਾਲੇ ਕੰਮ ਕਰੀ ਜਾ। ਨਹੀਂ ਮਹਾਰਾਜ ਮੈਨੂੰ ਸੰਨਿਆਸੀ ਬਣਾਓ। ਸੰਨਿਆਸੀ ਕੀ, ਸੰਨਿਆਸ ਦੋ ਗੇਰੂਏ ਰੰਗੇ ਕੱਪੜੇ ਮੇਰੇ ਪਾ ਦੋ। ਉਹਨਾਂ ਨੇ ਬੜਾ ਰੋਕਿਆ, ਕਹਿਣ ਲੱਗੇ ਤੂੰ ਘਰ ਚ ਰਹਿ ਕੇ ਆਪਣਾ ਨਾਲੇ ਭਜਨ ਕਰ, ਨਾਲੇ ਆਪਣਾ ਕੰਮ ਕਰੀ ਜਾ, ਦਵੇਂਗਲਾ ਤੇ ਸਿੱਧ ਹੋ ਜਾਣਾ, ਮਤਲਬ ਤਾਂ ਭਜਨ ਕਰਨ ਦਾ ਹੀ ਹੈ, ਗੇਰੂ ਕੱਪੜੇ ਪਾਏ ਕੀ ਕਰਨਗੇ, ਤੇ ਇਹੀ ਮਤਲਬ ਹੋਣਾ ਤੇਰਾ ਵੀ ਮੱਥੇ ਟਿਕਾਉਣ ਲੋਕਾਂ ਦਾ, ਹੋਰ ਤਾਂ ਕੁਛ ਨਹੀਂ ਹੈ। ਗੇਰੂ ਕੱਪੜੇ ਦਾ ਹੀ ਫਾਇਦਾ, ਇਹਦਾ ਕੀ ਫਾਇਦਾ, ਮੱਥੇ ਟਿਕਾਉਣ ਦਾ ਭਾਰ ਸਿਰ ਚੜ੍ਹਦਾ ਹੈ। ਖੈਰ ਉਹ ਉਹਨੇ ਬੜਾ ਹਟ ਕੇ ਕਹਿੰਦੇ ਚੰਗਾ ਫਿਰ ਇਉਂ ਕਰ, ਆ ਲੈ ਸਾਡਾ ਬਰਤਨ ਲੈ ਜਾ, ਇਹ ਭਰ ਲਿਆ ਪਾਣੀ ਦਾ। ਖੂਹ ਚੱਲਦਾ ਸੀ ਪਿੰਡ ਦੇ ਨੇੜੇ, ਪਿੰਡਾਂ ਦੇ ਨੇੜੇ ਖੂਹ ਹੁੰਦੇ ਸੀ ਅੱਗੇ ਸਾਡੇ ਹੁਣ ਵੀ ਹਨ, ਤੇ ਉਹਨਾਂ ਦੀ ਕੁਟੀਆਂ ਮਹਾਤਮਾ ਦੀ ਕੁਛ ਪਰਲੇ ਫਸ ਲੇਤੇ ਸੀ, ਖੂਹ ਪਿੰਡ ਦੇ ਨੇੜੇ ਜਿਹੜੇ ਪਿੰਡਾਂ ਦੇ ਨੇੜੇ ਖੂਹ ਹੁੰਦੇ, ਤੋ ਕੋਈ ਪਾਣੀ ਭਰਦਾ ਹੈ, ਕੋਈ ਕੱਪੜੇ ਧੋਂਦਾ ਹੈ, ਕੋਈ ਇਸ਼ਨਾਨ ਕਰਦਾ ਹੈ, ਖਾਸਾ ਉੱਥੇ ਖਟਫੁੱਟ ਜਾਂਦਾ ਹੁੰਦਾ। ਸੋ ਉਹ ਪਾਣੀ ਲੈਣ ਵਾਸਤੇ ਆਇਆ, ਕਾਫੀ ਦੇਰ ਖੜਾ ਰਿਹਾ ਵੀ ਮਹਾਤਮਾ ਦਾ ਪਾਣੀ ਸ਼ੁੱਧੀ ਨਾਲ ਜਾਵਾਂਗਾ, ਐਸਾ ਨਾ ਹੋਵੇ ਕੋਈ ਇਹਦੇ ਛਿੱਟਾ ਛੁੱਟਾ ਪੈ ਜੇ ਤੇ ਥੋੜਾ ਜਿਹਾ ਛੀੜ ਹੋਏ ਤੇ ਪਾਣੀ ਲੈ ਜਾਵਾਂ। ਖੜਾ ਰਿਹਾ ਦੂਰ, ਕਿਸਨਾਂ ਨੂੰ ਇੱਕ ਤੋਂ ਰਸਾਲੇ ਦਾ ਸਵਾਰ ਘੋੜੇ ਤੇ, ਪਹਿਲੇ ਸਮਿਆਂ ਚ ਅੱਜ ਕੱਲ ਦਾ ਟੈਂਕ ਹੋ ਗਏ ਨਾ, ਉਦੋਂ ਰਸਾਲੇ ਜਿਹੜੇ ਹੁੰਦੇ ਘੋੜਿਆਂ ਦੇ ਹੁੰਦੇ। ਸੋ ਘੋੜ ਸਵਾਰ ਉਹ ਆਇਆ, ਘੋੜੇ ਨੂੰ ਲੱਗੀ ਪਿਆਸ, ਉਹ ਪਾਣੀ ਪਿਲਾਉਣਾ ਚਾਹੁੰਦਾ ਘੋੜੇ ਨੂੰ ਖਾਲ ਵਿੱਚ, ਉੱਥੇ ਪਾਣੀ ਗੰਧਲਾ ਹੈ, ਕੋਈ ਨਹਾਉਂਦਾ ਹੈ, ਕੋਈ ਕੁਛ ਕੱਪੜੇ ਧੋਂਦਾ, ਗੰਧਲਾ ਪਾਣੀ, ਘੋੜਾ ਸਾਫ ਪਾਣੀ ਪੀਣਗੇ ਜੈਸੀ ਸਰਵੇ ਘੋੜਾ ਸੀ। ਉਹ ਪਾਣੀ ਜਦੋਂ ਮੂੰਹ ਨੇੜੇ ਲਿਆ ਤਾਂ ਮੂੰਹ ਚੱਕ ਲਵੇ, ਕਿਉਂਕਿ ਪਾਣੀ ਸਾਫ਼ ਨਹੀਂ ਸੀ। ਅਖੀਰ ਉਸਨੇ ਸੋਚਿਆ ਬਈ ਇੱਥੇ ਤਾਂ ਪਾਣੀ ਨਹੀਂ ਪੀਂਦਾ, ਪਾਰੀ ਜਿੱਥੇ ਮਾਲ ਚੱਲਦੀ ਹੁੰਦੀ ਹੈ ਪਾਰੀ ਨੇੜੇ, ਉੱਥੇ ਪਾਣੀ ਪਿਲਾ ਲਉਂਗੇ ਜਾ ਕੇ। ਉੱਥੇ ਜਾਂਦਾ ਤੇ ਛਾਂ ਛਾਂ ਹੁੰਦੀ ਹੈ, ਕੁੱਤੇ ਦੀ ਠੱਕ ਠੱਕ ਹੁੰਦੀ ਹੈ, ਜਿਹੜਾ ਕੁੱਤਾ ਵੱਜਦਾ ਹੁੰਦਾ ਉੱਥੋਂ ਡਰਦਾ, ਗਲ ਪਿੱਛੇ ਅੜ ਜਾਂਦਾ ਹੈ, ਬੜਾ ਮੁਸ਼ਕਿਲ ਹੋਇਆ। ਇਹ ਹੁਣ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਪਿਆ, ਕਹਿਣ ਦੇ ਜ਼ਿਮੀਂਦਾਰ ਨੂੰ ਕਹਿੰਦੇ ਖੂਹ ਬੰਦ ਕਰ ਦੇ, ਹਲਟ ਬੰਦ ਕਰਦੇ ਪਾਣੀ ਬੰਦ ਹੋ ਜਾਂਦਾ, ਪਾਣੀ ਬੰਦ ਹੋ ਗਿਆ ਪਾਣੀ ਕਿੱਥੇ ਪੀਊਗਾ ਘੋੜਾ, ਪਿਆਸਾ ਰਹੇਗਾ, ਉੱਥੋਂ ਗੰਧਲਾ ਪਾਣੀ ਪੀਂਦਾ ਨਹੀਂ ਹੈ, ਤੇ ਬਾਕੀ ਇੱਥੇ ਲਿਆਉਣਾ ਇੱਥੋਂ ਡਰਦਾ ਹੈ। ਕਹਿਣਗੇ ਇਹ ਠੱਕ ਠੱਕ ਜੀ ਪਾਣੀ ਪਿਲਾ ਜਿਹਨੇ ਪਿਲਾਉਣਾ, ਤੇ ਠੱਕ ਠੱਕ ਨੇ ਮੁੱਕਣਾ ਨਹੀਂ, ਤੇ ਤੇਰੇ ਘੋੜੇ ਇੰਤਜ਼ਾਰ ਰਹਿ ਜਾਣਾ। ਐਂ ਕੁਛ ਲੜਦਾ ਲੜਦਾ ਤੇ ਖਿਆਲ ਆ ਗਿਆ ਵੀ ਉਹ ਮੈਂ ਤਾਂ ਪਾਣੀ ਲੈਣ ਵਾਸਤੇ ਹਾਂ ਮਹਾਤਮਾ ਦਾ, ਇੰਨਾ ਚਿਰ ਲੱਗ ਗਿਆ ਮੈਨੂੰ ਇੱਥੇ, ਜਲਦੀ ਜਲਦੀ ਪਾਣੀ ਦਾ ਬਰਤਨ ਭਰ ਕੇ ਨੱਠ ਕੇ ਗਿਆ ਮਹਾਤਮਾ। ਕਹਿਣਾ ਇੰਨੀ ਦੇਰ ਲਾਤੀ, ਕਹਿਣ ਲੱਗੇ ਮਹਾਰਾਜ ਦੇਰ ਕਾਹਦੀ ਲੱਗੀ ਹੈ, ਇੱਕ ਮੂਰਖ ਨਾਲ ਭਾਵ ਪੈ ਗਿਆ ਸੀ। ਕਹਿੰਦੇ ਕਿਹੋ ਜਿਹਾ ਮੂਰਖ ਸੀ, ਕਹਿੰਦੇ ਉਹ ਘੋੜੇ ਦਾ ਸਵਾਰ ਸੀ, ਕੋਈ ਰਸਾਲੇ ਦਾ ਸਵਾਰ ਪੀਂਦਾ ਸੀ, ਉਹ ਘੋੜਾ ਗਹਿਲਾ ਪਾਣੀ ਪੀਂਦਾ ਨਹੀਂ ਸੀ, ਖੂਹ ਨੇੜੇ ਹੋਣ ਕਰਕੇ ਪਿੰਡ ਦੇ ਗਹਿਲਾ ਪਾਣੀ ਆਉਂਦਾ ਸੀ, ਕੋਈ ਨਹਾਉਂਦਾ ਕੋਈ ਕੱਪੜੇ ਧੋਣ ਲੱਗੇ ਕੁਛ ਕੋਈ ਕੁਛ, ਇਉਂ ਕਰਕੇ ਗਹਿਲਾ ਪਾਣੀ ਘੋੜਾ ਪੀਂਦਾ ਨਹੀਂ ਸੀ। ਨਜ਼ਦੀਕ ਜਾ ਕੇ ਪਾਰੀ ਵੀ ਪਿਲਾਉਂਦਾ, ਉੱਥੇ ਠੱਕ ਠੱਕ ਹੁੰਦੀ ਹੈ, ਛਾਂ ਛਾਂ ਹੁੰਦੀ ਹੈ, ਉੱਥੇ ਡਰਦਾ ਸੀ, ਘੋੜਾ ਪਿੱਛੇ ਅੜ ਜਾਂਦਾ ਸੀ। ਹਲਟ ਬੰਦ ਕਰਨ ਨੂੰ ਕਹਿੰਦਾ ਸੀ ਜ਼ਿਮੀਦਾਰ ਨੂੰ, ਪਾਣੀ ਬੰਦ ਹੋ ਜਾਂਦਾ ਸੀ। ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਬੜੀ ਕੀਤੀ ਵੀ ਤੂੰ ਠੱਕ ਠੱਕ ਜੀ ਪਾਣੀ ਪਿਲਾ ਲੈ, ਨਹੀਂ ਤੇਰਾ ਘੋੜਾ ਤਿਆਰ ਹੋਊਗਾ। ਪਰ ਫਿਰ ਮੈਨੂੰ ਖਿਆਲ ਆ ਗਿਆ, ਮੈਂ ਤਾਂ ਪਾਣੀ ਲੈਣ ਆਇਆ, ਬੜੀ ਦੇਰ ਹੋ ਗਈ ਮੈਨੂੰ, ਨਹੀਂ ਤਾਂ ਮੈਨੂੰ ਸਮਝਾ ਕੇ ਆਉਂਦਾ, ਪਰ ਛੇਤੀ ਆਉਣ ਦਾ ਮਾਰੇ ਮੈਂ ਛੇਤੀ ਆ ਗਿਆ। ਮਹਾਤਮਾ ਕਹਿਣਗੇ ਕੋਈ ਗੱਲ ਨੀ ਭਾਈ, ਦੁਨੀਆਂ ਮੂਰਖਾਂ ਦੀ ਭਰੀ ਹੋਈ ਹੈ, ਤੂੰ ਆਪਣੇ ਵੱਲ ਨਹੀਂ ਮਾਰਦਾ, ਤੈਨੂੰ ਕੀ ਕਹਿੰਦਾ, ਤੂੰ ਦੁਨੀਆਂ ਦੀ ਠੱਕ ਠੱਕ ਚੀ, ਆਪਣੇ ਕੰਮਾਂ ਕਾਰਾਂ ਦੀ ਠੱਕ ਠੱਕ ਚੀ ਪਾਣੀ ਪਿਲਾ। ਇਹ ਨੀ ਨਹੀਂ ਇਹ ਤਾਂ ਮੁੱਕਣਾ ਨੀ, ਦੁਨੀਆਂ ਦੇ ਕੰਮ ਕਾਰ ਨੀ ਮੁੱਕਦੇ, ਵਿਹਾਰ ਨੀ ਮੁੱਕਦੇ, ਦੁਨੀਆਂ ਵੀ ਤੁਰੀ ਜਾ ਰਹੀ ਹੈ, ਪ੍ਰਵਾਹ ਰੂਪ ਹੈ, ਐਸੇ ਹੀ ਖੇਡ ਹੈ। ਇਹ ਕੰਮਾਂ ਕਾਰਾਂ ਦੇ ਵਿੱਚ ਹੀ ਆਪਣਾ ਵਕਤ ਕੱਢ, ਇਹੋ ਜਿਹਾ ਪ੍ਰੋਗਰਾਮ ਬਣਾ ਤਾਂ ਕਿ ਉਹ ਵਕਤ ਆਪਣਾ ਉਧਰ ਲਗਾ ਸਕੇ, ਕਿਉਂ ਤਾਂ ਭਜਨ ਕਰ ਲੇਗਾ, ਨਹੀਂ ਤਾਂ ਫਿਰ ਉਹ ਘੋੜੇ ਵਾਂਗ ਤੇ ਆਈ ਰਹਿੰਦੇ ਤੇਰੀ ਖੁਸ਼ੀ। ਇਸ ਕਰਕੇ ਕਈ ਚਾਹੁੰਦੇ ਨੇ ਸੰਨਿਆਸ ਮਿਲ ਜੇ, ਮਗੇਰੂ ਕੱਪੜੇ ਪਾਏ ਤੇ ਲੋਕ ਮੱਥਾ ਟੇਕਣ ਲੱਗ ਜਾਣ, ਚੇਲਾ ਚੂਲਾ ਨਾ ਕਹੀਏ, ਗੁਰੂ ਪਹਿਰਾ ਬਣੀ। ਸੋ ਇਸ ਗੱਲ ਚ ਘਾਟਾ ਪ੍ਰਸਾਦ ਸਿੰਘ ਤੇ ਗੁਰੂ ਘਰ ਦੇ ਵਿੱਚ ਐਸਾ ਮਹਾਤਮਾ ਨਹੀਂ ਕਰਾਉਂਦਾ। ਇਸ ਕਰਕੇ ਸਿੱਖਿਆ ਜੋ ਪਿੱਛਾ ਜਥਾ ਜੋ ਗੁਰੂ ਨਾਨਕ ਦਾ ਭੰਡਾਰਾ ਹੈ, ਵਰਤਾਈਆਂ ਨੇ ਅਧਿਕਾਰੀ ਜਿਨ੍ਹਾਂ ਨੂੰ, ਹੋਰ ਗੱਲ ਕੁਛ ਨਹੀਂ। ਸੋ ਭਜਨ ਦੀ ਬਾਬਤ ਕਈ ਪ੍ਰੇਮੀ ਨੇ ਖਿਆਲ ਦੇਖੋ ਤੁਹਾਨੂੰ ਦੱਸੀ, ਕੀਰਤਨ ਗੁਰੂ ਘਰ ਦੇ ਵਿੱਚ ਭਜਨ ਸ਼ੁਮਾਰ ਹੈ। ਮਨ ਚਿੱਤ ਲਗਾ ਕੇ ਕੀਰਤਨ ਕਰੋ, ਬਿਰਤੀ ਟਿਕਾ ਕੇ ਕਰੋ, ਸੁਣੋ, ਇਹ ਵੀ ਭਜਨ ਸ਼ੁਮਾਰ ਹੈ। ਮਨ ਟਿਕੇਗਾ ਸੁਖ ਸ਼ਾਂਤੀ, ਬਲਕਿ ਕੀਰਤਨ ਵੀ ਜਲਦੀ ਮਨ ਟਿਕਦਾ ਹੈ। ਜਿੰਨਾ ਮਨ ਜਲਦੀ ਟਿਕੇਗਾ ਉਨਾ ਸੁਖ ਸ਼ਾਂਤੀ ਵੀ ਜਲਦੀ ਪ੍ਰਾਪਤ ਹੋਏਗੀ। ਦੂਸਰੇ ਜਿਹੜੀਆਂ ਵਿਚਾਰਾਂ ਹਨ ਗੁਰਬਾਣੀ ਦੀਆਂ, ਇਹਨੂੰ ਉਪਾਸ਼ਨਾ ਦਰਜ ਵਿੱਚ ਇਹਨੇ ਭਜਨ ਵਿੱਚ ਹੀ ਮੰਨਿਆ ਜਾਂਦਾ ਹੈ। ਫਿਰ ਇਕਾਂਤ ਬੈਠ ਕੇ ਬਾਣੀ ਪੜ੍ਹੋ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਬਾਰਾਂਮਾਹ, ਅਸਾ ਦੀਵਾ, ਸੁਖਮੀ ਸਾਹਿਬ, ਸ਼ਾਮੋ ਰਹਿਰਾ, ਸਪੈਂਡਰ ਮਸੱਲਾ, ਉਹ ਜਿੰਨੀ ਵੀ ਬਾਣੀ ਪੜ੍ਹੀ ਜਿਹਨੇ ਪੜ੍ਹੋ, ਸਾਰੀ ਬਾਣੀ ਲਾਭਦਾਇਕ ਹੈ, ਪੁੰਨ ਰੂਪ ਹੈ, ਪੜ੍ਹੋ। ਇਹ ਭਜਨ ਵਿੱਚ ਸ਼ੁਮਾਰ ਹੈ। ਫਿਰ ਉਸ ਤੋਂ ਥੋੜੇ ਦਰਜੇ ਦਾਇਰੇ ਵਿੱਚ ਆਉਣਾ, ਮੂਲ ਮੰਤਰ ਦੇ ਪਾਠ ਕਰੋ, ਇੱਕ ਓਂਕਾਰ ਸਤਨਾਮ ਕਰਤਾ ਨਿਰਭਾਉ ਨਿਰਵੈਰ ਕਾਨੂੰ ਅਜੁਨ ਸਭੰਗ ਜਪ, ਆਸਤ ਜੁਗਾਸ ਸੱਚ ਹੈ ਵੀ ਸੱਚ, ਨਾਨਕ ਪੁਰਸੀ ਵੀ ਸੱਚ। ਇਹ ਬੜੋ ਦੀ ਛੇ ਮਾਲਾ ਜੇ ਕੋਈ ਰੋਜ਼ ਕਰ ਲਵੇ, ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਛੇ ਮਾਲਾ ਹੁੰਦੀਆਂ 648 ਦਫ਼ਾ ਪੜਿਆ ਜਾਂਦਾ, ਇੱਕ ਮਾਲਾ 108 ਮਣਕਾ ਹੁੰਦਾ, ਪਰ ਅਸੀਂ ਤਾਂ 110 ਦੀਆਂ ਬਣਵਾਉਂਦੇ, ਆਪਣੇ ਲੜਕੀ 110 ਮਣਕੀ ਦੀਆਂ ਬਣਾਉਂਦੀਆਂ ਸੁਭਾਅ ਪਿਆ ਹੁੰਦੇ ਨੇ। ਸੰਯੋਗ ਕਰਕੇ ਛੇ ਮਾਲਾ ਰੋਜ਼ ਕਰ ਲਿਆ, ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ, ਇਉਂ ਕਰ ਲਵੇ। ਸੋ ਇਹ ਵੀ ਨਹੀਂ ਜੇ ਕੋਈ ਜਾਣਦਾ ਸਤਨਾਮ ਵਾਹਿਗੁਰੂ, ਤੁਸੀਂ 40 ਮਾਲਾ ਕਰ ਲਓ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, 40 ਮਾਲਾ ਕਰ ਲਏ। ਸਵੇਰ ਦਾ ਵਕਤ ਸਭ ਤੋਂ ਅੱਛਾ, ਅਗਰ ਕੋਈ ਕੱਟ ਸਕੇ ਭਲਾ ਜੀ, ਇਹਨਾਂ ਦੇ ਕੰਮਕਾਰ ਦੇ ਇਹੋ ਜਿਹੇ ਕੁਛ ਸ਼ਿਫਟਾਂ ਦਾ, ਰਾਤ ਦੀਆਂ ਸ਼ਿਫਟਾਂ ਨੂੰ ਕਈਆਂ ਨੇ ਕਿਸੇ ਨੂੰ ਪੁੱਛਿਆ, ਕਿਸੇ ਨੂੰ ਪੁੱਛਿਆ, ਉਹ ਆਪਣਾ ਆ ਕੇ ਕੰਮਕਾਰ ਤੋਂ ਸੌ ਜਾਵੇ, ਨੀਂਦ ਲੈ ਕੇ ਫਿਰ ਉੱਠ ਕੇ ਇਸ਼ਨਾਨ ਸ਼ੁਰੂ ਕਰਕੇ ਫਿਰ ਕਰ ਲਏ, ਇਵੇਂ ਵੀ ਹੋ ਸਕਦਾ, ਇਹ ਚ ਕੋਈ ਯਾਨੀ ਬੁਰੀ ਗੱਲ ਨਹੀਂ ਹੈ। ਜੇ ਇਹੋ ਜਿਹਾ ਵਕਤ ਹੈ, ਅਗਰ ਦਿਨ ਦਾ ਕੰਮ ਹੈ ਤਾਂ ਸਵੇਰੇ ਕਰ ਲਏ, ਹੈ ਇਉਂ ਕਮ ਸੇ ਕਮ 2-2.5 ਘੰਟੇ ਨਿਕਲ ਜਾਂਦੇ ਹਨ, ਰੋਜ਼ ਦਾ ਫਰਜ਼ ਪੂਰਾ ਹੋ ਜਾਂਦਾ ਹੈ। ਉਸ ਤੋਂ ਅੱਗੇ ਜਿਹੜਾ ਇਉਂ ਕਮ ਸੇ ਕਮ ਸਾਲ ਕੁ ਪਰ ਕਰਦਾ ਹੈ, ਅੰਮ੍ਰਿਤ ਛਕੀ ਜਿਹੜੇ ਗੁਰੂ ਦੇ ਅਸੂਲ ਦੱਸਦੇ, ਹੁਣ ਤੁਸੀਂ ਦੇਖਦੇ ਨੀ ਅਮੈਰੀਕਨ ਲੋਕ ਨੇ, ਇਹ ਤਾਂ ਕੇਸ ਦਾੜੇ ਰੱਖਦੇ ਹਨ। ਹੁਣ ਸਾਡੇ ਲੋਕ ਜਿਹੜੇ ਅਸੀਂ ਆਪਣੇ ਕਟਾਈਆਂ ਉਲਟ ਗੱਲ ਹੋ ਰਹੀ, ਸਾਡਾ ਫਰਜ਼ ਹੈ ਹਾਲਾਂਕਿ, ਲੇਕਿਨ ਉਹ ਰੱਖ ਰਹੇ ਨੇ, ਅਸੀਂ ਦੂਸਰੇ ਪਾਸੇ ਜਾ ਰਹੇ, ਕੀ ਗੱਲ ਹੋਈ ਫਿਰ? ਫਲ ਕੀ ਹੋਏਗਾ? ਚੰਗਾ ਫਲ ਕਿਹਨੂੰ ਮਿਲੂ? ਉਹਨਾਂ ਨੂੰ, ਸਾਨੂੰ। ਇਸ ਕਰਕੇ ਸਾਡਾ ਫਰਜ਼ ਹੈ, ਅਸੀਂ ਆਪਣੇ ਆਪਣੇ ਬਜ਼ੁਰਗਾਂ ਵੱਲ ਨਿਗਾਹ ਮਾਰ ਕੇ ਦੇਖੀਏ, ਸਾਡੀ ਗੁਰਸਿੱਖੀ ਬਜ਼ੁਰਗਾਂ ਤੋਂ ਚਲੀ ਆ ਰਹੀ ਹੈ, ਇਹਨੂੰ ਕਾਇਮ ਰੱਖੀਏ, ਇਹਨੂੰ ਧੱਬਾ ਨਾ ਲੱਗਣ ਦਈਏ, ਇਹਦੇ ਵਿੱਚ ਬਲਕਿ ਦ੍ਰਿੜ ਹੋਈਏ, ਇਹ ਸਾਡਾ ਦਰਸ਼ਨ ਸਰਲ ਹੈ। ਸੰਯੋਗ ਕਰਕੇ ਪਰ ਉਹ ਹੋ ਰਹੇ ਨੇ, ਸਾਡੇ ਪਿੱਛੇ ਜਾ ਰਹੇ ਨੇ। ਚਲੋ ਰਹੋ ਵਿਚਾਰ, ਹੁਣ ਸਿਮਰਨ ਗੁਰੂ ਘਰ ਦੇ ਵਿੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਨੂੰ ਤਜੁਨ ਸਭੰਗ ਪ੍ਰਸ਼ਾਦ, ਇੰਨਾ ਇਹ ਤਾਂ ਮੂਲ ਮੰਤਰ ਕਾ ਹੁੰਦਾ ਹੈ, ਪਰ ਇਸ ਤੋਂ ਅੱਗੇ ਜਾ ਕੇ ਜਪ, ਆਸਤ ਜੁਗਾ ਸੱਚ ਹੈ ਵੀ ਸੱਚ, ਨਾਨਕ ਪੁਰਸੀ ਵੀ ਸੱਚ, ਇੰਨਾ ਮਹਾਤਮਾ ਲੋਕ ਕਰਵਾਉਂਦੇ ਨੀ ਬਣ ਕੇ ਨਾ, ਇਹ ਨਾਲ ਸਲੋਕ ਹੈ ਜੋੜਨ। ਸੋ ਇਸ ਕਰਕੇ ਇੱਥੇ ਤੱਕ ਕਰਿਆ ਜਾਵੇ ਤੇ ਛੇ ਮਾਲਾ ਕੀਤੀਆਂ ਜਾਣ ਤਾਂ ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਖੈਰ ਅੱਗੇ ਸਿਮਰਨ ਦੇ ਦਰਜੇ ਫਿਰ ਜਿਹੜਾ ਕੋਈ ਸਾਲ ਕੁ ਪਰ ਕਰ ਜਾਂਦਾ ਹੈ, ਉਹ ਫਿਰ ਅੰਦਰ ਗਤੀ ਕਰਨ ਲੱਗ ਪੈਂਦੇ, ਇੱਕ ਜ਼ਬਾਨ ਨਾਲ ਭਜਨ ਕਰਨਾ, ਇੱਕ ਬਿਨਾਂ ਜ਼ਬਾਨ ਤੇ ਕਰਨਾ, ਇੱਕ ਜਾਪ ਹੈ, ਇੱਕ ਅਜੱਪਾ ਹੈ। ਜ਼ਬਾਨ ਹਿਲਾ ਕੇ, ਬੁੱਲ ਹਿਲਾ ਕੇ, ਨਾਲ ਖਿਆਲ ਕੰਮ ਕਰਦਾ ਹੈ, ਉਹਨੂੰ ਜਾਪ ਕਹਿੰਦੇ। ਜਿੱਥੇ ਬੁੱਲ ਨਹੀਂ ਹਿਲਦੇ, ਜ਼ਬਾਨ ਨਹੀਂ ਹਿਲਦੀ, ਖਿਆਲ ਹੀ ਕੰਮ ਕਰਦਾ ਸਿਰਫ, ਉਹਨੂੰ ਅਜੱਪਾ ਕਹਿੰਦੇ। ਅਜੱਪਾ ਜਾਪਣਾ ਵਿਸਰੇ ਆਦ ਜੁਗਾਸ ਸਮਾਏ, ਉਹ ਵਿਸਰਨ ਵਾਲੀ ਚੀਜ਼ ਵੀ ਹਰੇਕ ਦੇ ਅੰਦਰ ਹੋ ਰਿਹਾ ਹੈ, ਪੈਰ ਦੇ ਬੂਟੇ ਦੀ ਸਿੱਧੀ ਚੋਟੀ ਤੇ ਹਰ ਇਨਸਾਨ ਦੇ ਅੰਦਰ ਹੋ ਰਿਹਾ ਹੈ, ਪਰ ਪਤਾ ਨਹੀਂ ਹੈ। ਸੋ ਇਸ ਕਰਕੇ ਉਹਦੀ ਬਾਬਤ ਤੁਸੀਂ ਆਪਣੇ ਆਪ ਹੀ ਥੋੜਾ ਜਿਹਾ ਵਿਚਾਰ ਕਰੋ। ਜ਼ਬਾਨ ਬੁੱਲ ਹਿਲਾ ਕੇ ਵਾਹਿਗੁਰੂ ਗੁਰੂ ਮੰਤਰ ਹੈ ਗੁਰੂ ਘਰ ਦੇ ਵਿੱਚ, ਇਹਦਾ ਅਸੀਂ ਤੁਹਾਡੇ 10 ਮਿੰਟ ਵਿੱਚ ਤੁਹਾਨੂੰ ਸਾਰੀਆਂ ਚੀਜ਼ ਕੱਢ ਦਿੰਦਾ, ਆਪਣੇ ਆਪਣੇ ਅਧਿਕਾਰ ਨੂੰ ਦੇਖ ਲਓਗੇ ਤੁਸੀਂ, ਕਿਉਂਕਿ ਇਕੱਲੇ ਇਕੱਲੇ ਨੂੰ ਦੱਸਣ ਵਿੱਚ ਬੜਾ ਵਕਤ ਲੱਗੇਗਾ। تو پہلے ہوں زبان نال کرو تسی دو منٹ صرف واہگرو 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 کرتے رہو، یہ جی لگے پریم نال کرو، گرو ہلن زبان ہلے تو خیال کام کرے، کرو ساری دو منٹ واسطے. ਇਹਦੇ ਵਿੱਚ ਵੀ ਭੇਜਦਾ ਹੈ ਇੱਕ ਤਾਂ ਜ਼ਬਾਨ ਹਿਲਾ ਕੇ ਕਹਿੰਦਾ ਦੂਜੇ ਨੂੰ ਸੁਣਨਾ, ਦੂਜੇ ਨੂੰ ਆਵਾਜ਼ ਸੁਣਾਈ ਦਿੰਦੀ ਹੈ. ਇੱਕ ਹੈ ਸਿਰ ਬੁੱਲ ਨਾਲ ਬੁੱਲ ਲੱਗਦਾ ਆਵਾਜ਼ ਨਹੀਂ ਸੁਣਾਈ ਦਿੰਦੀ, ਬੁੱਲ ਨਾਲ ਬੁੱਲ ਲੱਗਦਾ ਵਹਿਗੁਰੂ ਕਿਹਾ ਜਾਂਦਾ, ਖਿਆਲ ਕੰਮ ਕਰੀ ਜਾਂਦਾ. ਦੂਸਰਾ ਇੰਨਾ ਤਾਂ ਮਹਿਸੂਸ ਕਰਦਾ ਵੀ ਕੁਛ ਕਹਿ ਰਿਹਾ ਲੇਕਿਨ ਇਹ ਨਹੀਂ ਪਤਾ ਆਵਾਜ਼ ਨਹੀਂ ਆਉਂਦੀ ਹੈ, ਉਹ ਵੀ ਬੈਠੀ ਬਾਣੀ ਜੀ ਸ਼ਾਮਿਲ ਹੈ. ਉਸ ਤੋਂ ਅੱਗੇ ਇਉਂ ਕਰਦੇ ਕਰਦੇ ਤੁਸੀਂ ਕੰਠ ਚ ਆ ਜਾਓ, ਕੰਠ ਤਾਲੂ ਹਰਕਤ ਕਰਦਾ, ਉੱਥੇ ਜ਼ਬਾਨ ਵੀ ਨਾ ਹਿਲਾਓ, ਬੁੱਲ ਵੀ ਨਾ ਹਿਲਾਓ, ਕੰਠ ਵਿੱਚ ਕਹੋ ਦੋ ਮਿੰਟ ਵਾਸਤੇ ਵਹਿਰ ਵਹਿਰ ਕਹੋ, ਉੱਥੇ ਇਉਂ ਜਿੱਕੂ ਨਬਜ਼ ਚੱਲਦੀ ਹੁੰਦੀ ਇਉਂ ਤਾਲੂ ਹਰਕਤ ਕਰਦੇ, ਉਹਦੇ ਨਾਲ ਮਿਲਾ ਕੇ ਕਹੋ ਦੇਖੋ ਹੋ ਰਿਹਾ. ਹੋ ਰਿਹਾ ਹਰ ਇੱਕ ਦੇ ਹੋ ਰਿਹਾ. ਫਿਰ ਉਸ ਤੋਂ ਅੱਗੇ ਚੱਲੋ, ਇਸ ਨੂੰ ਕਹਿੰਦੇ ਨੇ ਮਧਵਾ ਬਾਣੀ, ਜ਼ਬਾਨ ਨਾਲ ਦਸ ਗੁਣਾ ਮਹਾਤਮ ਹੋ ਜਾਂਦਾ ਇੱਥੇ ਕੰਠ ਵਿੱਚ ਜਾ ਕੇ, ਜ਼ਬਾਨ ਨਾਲ ਕਹੋ ਦਸ ਵਾਰੀ ਇੱਥੇ ਇੱਕ ਵਾਰੀ ਕਹੋ ਓਨਾ ਹੀ ਫਲ ਹੈ. ਉਸ ਤੋਂ ਅੱਗੇ ਜਾਓ ਹਿਰਦੇ ਸਥਾਨ ਵਿੱਚ, ਇਹ ਥਾਂ ਜਿੱਥੇ ਦਿਲ ਦੇ ਉੱਪਰ ਇਹ ਥਾਂ, ਇੱਥੇ ਇਸੀ ਤਰ੍ਹਾਂ ਕੋਈ ਇੱਥੇ ਵੀ ਐਵੇਂ ਹੋ ਰਿਹਾ, ਦਿੱਲੀ ਧੜਕਣੇ ਨਾਲ ਆਵਾਜ਼ ਆ ਰਹੀ ਆ, ਉਹਦੇ ਨਾਲ ਮਿਲਾਓ ਵਾਹੀ ਦੇਖੋ, ਉਦੋਂ ਦਸ ਗੁਣਾ ਫਲ ਹੋਏਗਾ. ਦੋ ਮਿੰਟ ਵਾਸਤੇ ਕਹਿ ਕੇ ਦੇਖੋ, ਕੰਠ ਨਾਲੋਂ ਇਹਨੇ ਮਧਮਾ ਬਾਣੀ ਨਾਲੋਂ ਇਹਨੂੰ ਕਹਿੰਦੇ ਪ੍ਰਸ਼ੰਤੀ ਬਾਣੀ, ਉਦੋਂ ਦਸ ਗੁਣਾ ਫਲ ਵੱਧ ਜਾਂਦਾ ਹੈ. ਕੰਠ ਵਿੱਚ ਕਹੋ ਦਸ ਦਫ਼ਾ, ਇੱਥੇ ਕਹੋ ਇੱਕ ਦਫ਼ਾ, ਉਤਨੇ ਫਲ ਹੋ ਜਾਂਦਾ. ਕਿਤਨਾ ਵਕਤ ਬਚ ਗਿਆ, ਟਕਾ ਵੀ ਜ਼ਿਆਦਾ ਹੈ. ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਧੁੰਨੀ ਤੇ, ਉੱਥੇ ਜਾ ਕੇ ਕਹੋ, ਉੱਥੇ ਥੋੜਾ ਜਿਹਾ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ, ਦਬਾਅ ਪੈਂਦਾ ਹੈ, ਦੇਖੋ ਉੱਥੇ ਕਹਿ ਕੇ ਇਦੋਂ ਦਸ ਗੁਣਾ ਜ਼ਿਆਦਾ ਫਲ ਹੋ ਜਾਏਗਾ. ਨਾਭੀ ਤੇ ਖਿਆਲ ਲਗਾ ਕੇ ਕਹੋ, ਦੋ ਮਿੰਟ ਇੱਥੇ ਕਰੋ. ਹੋ ਰਿਹਾ ਆਸਾਨੀ ਨਾਲ ਹੋ ਰਿਹਾ, ਜਦੋਂ ਇੱਥੇ ਕਾਫੀ ਦੇਰ ਹੋਵੇ ਤੇ ਉੱਥੇ ਐਸਾ ਮਹਿਸੂਸ ਹੋਏਗਾ ਸਾਰੇ ਸਰੀਰ ਵਿੱਚ ਹੁੰਦਾ, ਰੋਮ ਰੋਮ ਵਿੱਚੋਂ ਪ੍ਰਤੀਤ ਹੋਏਗਾ, ਸਾਰੇ ਸਰੀਰ ਦੇ ਰੋਮ ਜਿਹੜੇ ਹਨ ਵਹਿਰੂ ਵਹਿਰੂ ਕਰਦੇ ਪ੍ਰਤੀਤ ਹੋਣਗੇ. ਇੱਥੇ ਪਰ ਕੁਛ ਅਭਿਆਸ ਪੱਕੇ ਤੇ ਗੱਲ ਬਣੇਗੀ, ਇਹ ਤਾਂ ਥੋੜੀ ਥੋੜੀ ਪ੍ਰੈਕਟਿਸ ਕਰਾਉਣ ਵਾਸਤੇ ਦੋ ਦੋ ਮਿੰਟ ਕਹਿੰਦੇ ਦੱਸਣ ਵਾਸਤੇ ਹੀ ਹੈ. ਇੱਥੇ ਤੱਕ ਦਾ ਬਾਣੀ ਹੈ ਖਤਮ, ਬੈਖਰੀ ਬਾਣੀ, ਮਧਮਾ ਬਾਣੀ, ਬਸੰਤੀ ਬਾਣੀ, ਪਰਾ ਬਾਣੀ, ਬਾਣੀਆਂ ਇੱਥੇ ਖਤਮ ਹੋ ਗਈਆਂ. ਬੈਖਰੀ ਬਾਣੀ ਤੇ ਸ਼ੁਰੂ ਹੁੰਦੀਆਂ ਦਸ ਗੁਣਾ ਫਲ ਹੋਈਆਂ, ਮਧਮਾ ਬਸੰਤੀ ਤੇ ਪਰਾ ਕਹਿੰਦੇ ਨਾਭੀ ਦੇ, ਯਾਨੀ ਹਜ਼ਾਰ ਗੁਣਾ ਫਲ ਹੋ ਜਾਂਦੇ ਜ਼ਬਾਨ ਨਾਲ, ਨਾਲ ਕਹੋ ਤੁਸੀਂ ਹਜ਼ਾਰ ਵਾਰੀ ਵਹਿਰੂ ਵਹਿਰੂ ਵਹਿਰੂ, ਤੇ ਇੱਥੇ ਨਾਭੀ ਵਿੱਚ ਇੱਕੋ ਵਾਰੀ ਕਹਿ ਦੋ, ਓਨਾ ਫਲ ਹੋ ਜਾਂਦਾ. ਸੋ ਇੱਥੇ ਟਕਾ ਬਹੁਤਾ ਹੈ, ਇਕਾਗਰਤਾ ਬਹੁਤੀ ਹੈ, ਜਿੱਥੇ ਟਕਾ ਇਕਾਗਰਤਾ ਤੇ ਸ਼ਾਂਤੀ ਵੀ ਬਹੁਤ. ਸੋ ਇਉਂ ਹੁੰਦੇ ਹੁੰਦੇ ਜਦੋਂ ਜਿਹਦੇ ਇਉਂ ਹੋਣ ਲੱਗ ਪਏਗਾ, ਉਹ ਮਹਿਸੂਸ ਕਰੇਗਾ ਮੇਰੇ ਹਰੇਕ ਰੋਮ ਜਿਹੜਾ ਹੈ ਇਹ ਵਹਿਰੂ ਵਹਿਰੂ ਕਹਿ ਰਿਹਾ, ਰੋਮਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਗਈ. ਉਸ ਵਾਸਤੇ ਨੇ ਦੱਸਿਆ ਗੁਰੂ ਰੋਮ ਰੋਮਾ ਧਿਆਵਾ, ਇਹ ਦੱਸਿਆ ਖੈਰ ਇੱਥੇ ਤੱਕ ਤਾਂ ਬਾਣੀਆਂ ਖਤਮ ਹਨ, ਜਿਹਦਾ ਇਉਂ ਪਰ ਤੱਕ ਹੋ ਗਿਆ. ਫਿਰ ਉਸ ਤੋਂ ਅੱਗੇ ਅਨੰਤ ਸ਼ਬਦ ਦੀ ਵਾਰੀ ਆਉਂਦੀ ਹੈ, ਦੋਵੇਂ ਅੱਖ ਤੇ ਨੱਕ ਦੀ ਜੜ੍ਹ ਜਿੱਥੇ ਆ ਥਾਂ, ਇੱਥੇ ਬਿਰਤੀ ਟਕਾ ਲਓ. ਸਵਾਦ ਆ ਪਿਆ ਬਿਰਤੀ ਟਕਾਉਣ ਦਾ, ਇੱਕ ਥਾਂ ਸਰੀਰ ਵਿੱਚ ਮਨੁੱਖੀ ਸਰੀਰ ਵਿੱਚ ਚੱਕਰ ਹਨ, ਨਾਭੀ ਚੱਕਰ ਹੈ, ਹਿਰਦਾ ਚੱਕਰ ਹੈ, ਕੰਠ ਚੱਕਰ ਹੈ, ਆਗਿਆ ਚੱਕਰ ਹੈ, ਤ੍ਰਿਕੁਟੀ ਚੱਕਰ ਹੈ, ਦਸਵਾਂ ਦੁਆਰ ਚੱਕਰ। ਇੱਥੇ ਆਮ ਲੋਕਾਂ ਤੇ ਇੰਨਾ ਖਾਸ ਕੋਈ ਫਾਇਦਾ ਨਹੀਂ, ਲੇਕਿਨ ਇਹ ਭਜਨ ਕਰਨ ਵਾਲੇ ਵਾਸਤੇ ਮਦਦਗਾਰ ਚੀਜ਼ਾਂ। ਇੱਥੇ ਬਿਰਤੀ ਟਿਕਾ ਕੇ ਭਜਨ ਕਰਨ ਵਾਲੇ ਆਪਣੇ ਖਿਆਲ ਨੂੰ ਰੋਕ ਕੇ ਇੱਕ ਥਾਂ ਬਾਹਰੋਂ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ, ਕਿਉਂਕਿ ਵਾਹਿਗੁਰੂ ਅੰਦਰ ਹੈ, ਉਹ ਹੀ ਸੁੱਖ ਦਾ ਸਮੁੰਦਰ ਹੈ। ਉਹਦੇ ਨਾਲ ਜੋ ਬਿਰਤੀ ਜੁੜੇਗੀ ਅੰਦਰੋਂ ਹੀ ਸੁੱਖ ਅਨੁਭਵ ਕਰੇਗਾ। ਇੱਥੇ ਬਿਰਤੀ ਦੋਵੇਂ ਅੱਖਾਂ ਤੇ ਨੱਕ ਦੀ ਜੜ ਵਿੱਚ ਬਿਰਤੀ ਟਿਕਾ ਕੇ ਦੇਖੋ, ਇੱਥੇ ਕਰੋ ਦੋ ਮਿੰਟ ਵਾਸਤੇ, ਇੱਥੇ ਵੀ ਉਵੇਂ ਹੀ ਹੁੰਦਾ ਜਿਵੇਂ ਨਾਭੀ ਵਿੱਚ ਹੁੰਦਾ। ਦੋ ਮਿੰਟ ਵਾਸਤੇ ਇੱਥੇ ਕਰੋ, ਜਿਵੇਂ ਹੇਠਾਂ ਹੋ ਰਿਹਾ ਵੀ ਉੱਥੇ ਹੋ ਰਿਹਾ। ਇੱਥੇ ਕੁਝ ਦੇਰ ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਵਿੱਚ ਟਿਕਾ ਕੇ ਇੱਥੇ ਕਰੇ, ਇੱਥੇ ਰੋਸ਼ਨੀ ਪੈਦਾ ਹੋਏਗੀ, ਰੋਸ਼ਨੀ ਔਰ ਅਨਾਜ ਦੁਨੀਆਂ ਤੋਂ ਸੁਣਨੀਆਂ ਸ਼ੁਰੂ ਹੋ ਜਾਣਗੀਆਂ। ਪਰ ਇਹ ਖਿਆਲ ਰੱਖੇ ਕਿ ਸਿਰ ਦਰਦ ਜਦੋਂ ਆਉਣਗੇ ਫਿਰ ਨਾ ਇੱਥੇ, ਕਿਉਂਕਿ ਅੱਜ ਕੱਲ੍ਹ ਦੇ ਦਿਮਾਗ ਬਹੁਤੇ ਤਕੜੇ ਨਹੀਂ, ਪਹਿਲੇ ਸਮੇਂ ਵਰਗੇ ਨਹੀਂ ਹਨ। ਅਸੀਂ ਤਾਂ ਅੱਠੇ ਪੈਰ ਕਰੀ ਜਾਂਦੇ ਹੁੰਦੇ ਸੀ, ਥੱਕਦੇ ਨਹੀਂ ਸੀ, ਕੀ ਹੁੰਦਾ ਕੀ ਨਹੀਂ, ਨਾਲ ਬੈਠੇ ਪਤਾ ਨਹੀਂ ਕਿਹੜੇ ਵੇਲੇ ਸਮਝਣਾ ਕਿਹੜੇ ਵੇਲੇ ਨਹੀਂ ਸਮਝਣਾ। 10ਵੀਂ ਜਮਾਤ ਵੀ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਸੁਣਨਾ ਹੁੰਦਾ ਸੀ, ਸਾਰੀ ਵਾਰ ਬਾਹਰ ਬੈਠੀ ਨਾ ਸੀ, ਉੱਥੇ ਇਮਤਿਹਾਨ ਸੀ ਯੂਨੀਵਰਸਿਟੀ ਦੇ, ਰੋਲ ਨੰਬਰ ਲਿਖ ਕੇ ਚੱਲਣਾ, ਸ਼ੌਕ ਤਾਂ ਹੈ ਹੀ ਨਹੀਂ ਸੀ, ਉੱਥੇ ਵੀ ਭਜਨ ਕਰੀ ਜਾਣਾ। ਅਸਲ ਇਹ ਚੀਜ਼ ਮੰਨੀ ਸੀ ਵੀ ਇਹ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ, ਇਹ ਦਿਲ 'ਚ ਬੈਠੀ ਹੋਈ ਸੀ ਗੱਲ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ। ਜਿਹਦੇ ਅੰਦਰ ਬਹਿ ਜੇ ਇਹ ਗੱਲ, ਫਿਰ ਉਹ ਕਾਹਨੂੰ ਹੋਰ ਕੁਛ ਚਾਹੁੰਦਾ। ਸਵਯੰ ਕਰਕੇ ਇੱਥੇ ਕਰੋ, ਇੱਥੇ ਰੋਸ਼ਨੀ ਅਤੇ ਅਨੰਤ ਦੁਨੀਆਂ ਪੈਦਾ ਹੋਣੀ। ਫਿਰ ਇਉਂ ਕਰਦੇ ਕਰਦੇ ਕੁਝ ਦੇਰ ਫਿਰ ਆ ਜਾਓ ਮੱਥੇ ਦੇ ਵਿਚਾਲੇ, ਇੱਥੇ ਤ੍ਰਿਕੁਟੀ ਹੈ, ਮੁਸੱਲੇ ਜੀ ਕਹਿੰਦੇ ਨੇ ਇਸਲਾਮ ਵਿੱਚ, ਜਿੰਨੇ ਜਿੱਥੇ 3 ਕਾਰਨਰ ਮੇਨ ਤ੍ਰਿਕੁਟੀ ਟ੍ਰਾਇੰਗਲ ਕਹਿੰਦੇ ਜਿਸਨੇ ਐਂ ਕਹਿ ਲਓ। ਸੋ ਇੱਥੇ ਬਿਰਤੀ ਚੁਕਾ ਕੇ ਉਸ ਤੋਂ ਉੱਪਰ ਕਰੋ, ਉੱਥੇ ਵੀ ਐਵੇਂ ਹੁੰਦਾ ਕਰਕੇ ਦੇਖੋ। ਇੱਥੇ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ, ਜਿਵੇਂ ਸੂਰਜ ਦੀ ਰੋਸ਼ਨੀ ਜਾਂ ਲਾਲ ਸੂਰਜ ਦੀ ਰੋਸ਼ਨੀ, ਐਸਾ ਪ੍ਰਤੀਤ ਹੋਵੇ ਕੁਛ ਦੇਰ ਦੇ ਵਿੱਚ ਜਦੋਂ ਬਿਰਤੀ ਚੁਕਾ ਕੇ ਕਰੋਗੇ, ਐਸਾ ਕਰੋ ਉਸੀ ਤਰ੍ਹਾਂ ਵਾਹਿਗੁਰੂ ਹੈ। ਹੋ ਰਿਹਾ ਆਪੇ ਕਰਨਾ ਨਹੀਂ ਪੈਣਾ, ਸੁਣੀ ਜਾਣਾ, ਫਿਰ ਐਸੀ ਅਵਸਥਾ ਆ ਜਾਣੀ ਹੈ, ਕਰਨ ਦੀ ਲੋੜ ਨਹੀਂ, ਸੁਣੀ ਜਾਣਾ, ਸਰੋਤਾ ਬਣ ਜਾਣਾ, ਅੰਦਰ ਹੋ ਰਿਹਾ ਸੁਣੀ ਜਾਓ। ਫਿਰ ਇਸ ਤੋਂ ਅੱਗੇ ਕੁਛ ਦੇਰ ਇੱਥੋਂ ਕਰਕੇ ਫਿਰ ਜਿੱਥੇ ਛੋਟੀ ਹੁੰਦੀ ਹੈ ਨਾ, ਬ੍ਰਹਮਾ ਦੀ ਬੋਧੀ ਹੁੰਦੀ ਹੈ, ਉੱਥੇ ਬਿਰਤੀ ਲੈ ਜਾਓ। ਉਦੋਂ ਉੱਥੇ ਦਸਵਾਂ ਦੁਆਰ ਹੈ, ਜਿਹਦੀ ਵੱਲ ਦਸਵਾਂ ਦੁਆਰ ਅਗਮਾ ਪਾਰਾ ਪਰਮਪੁਰ ਕੀ ਘਾਟੀ ਉੱਪਰ ਹਾਟ ਹਾਟ ਪਰ ਆਲਾ ਆਲੇ ਪਵਿੱਤਰ ਸਾਥੀ, ਦਸਵੇਂ ਦੁਆਰ ਦਾ ਜ਼ਿਕਰ ਕੀਤਾ। ਉੱਥੇ ਫਿਰ ਬਿਰਤੀ ਲੈ ਜਾਓ, ਉੱਥੇ ਤਾਕਤ ਤਾਂ ਲੱਗਦੀ ਹੈ ਜ਼ਿਆਦਾ। ਪਰ ਜੇ ਅਗਰ ਦਿਮਾਗ ਜਿਹਦਾ ਚੱਲੇ ਕਰੋ, ਘਰ ਦੀ ਪਹਿਲਾਂ ਇਹ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ, ਤਪਣ ਲੱਗ ਜਾਂਦਾ, ਉੱਥਾਂ ਤਪਸ਼ ਮਹਿਸੂਸ ਹੋਗੀ, ਪਹਿਲਾਂ ਸਮਝ ਲਓ ਕਿ ਹੁਣ ਇਹ ਥੋੜ੍ਹਾ ਜਿਹਾ ਬਰਦਾਸ਼ਤ ਨਹੀਂ ਕਰਦਾ, ਉੱਥੋਂ ਸੰਕੋਚ ਲਓ। ਫਿਰ ਅਗਰ ਨਾ ਹਟੇਗਾ ਫਿਰ ਉੱਥੇ ਦਰਦ ਹੋਣ ਲੱਗ ਜਾਏ, ਸਿਰ ਦਰਦ ਹੋਣ ਲੱਗ ਜਾਏ। ਇਸ ਕਰਕੇ ਇਹ ਦੇਖ ਲੈਣਾ ਚਾਹੀਦਾ ਵਿਵਸਥਾ ਨੂੰ, ਜਿੱਥੇ ਤਕਲੀਫ ਹੋਵੇ ਉਹ ਸੰਕੋਚ ਲਵੇ ਉਸ ਥਾਂ ਤੋਂ। ਪਰ ਇੱਥੇ ਉਦੋਂ ਵੀ ਜ਼ਿਆਦਾ, ਇੱਥੇ ਤਾਂ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ, ਉਹ ਰੋਸ਼ਨੀ ਪਰ ਗਰਮ ਨਹੀਂ ਹੈ, ਠੰਡੀ ਹੈ। ਇਹਨਾਂ ਦੁਨੀਆਂ ਬੇਅੰਤ ਕਿਸਮ ਦੀਆਂ, ਜਿਹਨਾਂ ਵਿੱਚ ਲੱਗ ਕੇ ਜਿਵੇਂ ਸੱਪ ਦੀਨ ਤੇ ਮਸਤ ਹੋ ਕੇ ਆਪਣੀ ਵਿਉਹ ਲਾ ਦਿੰਦਾ, ਨਾ ਮਨ ਦੀ ਸਾਰੀ ਵਿਸ਼ੇ ਵਿਕਾਰਾਂ ਦੀ ਵਿਉਹ ਉੱਥੇ ਲੈ ਜਾਂਦੀ। ਦੁਨੀਆਂ ਦੇ ਜਿਹੜੇ ਦੁਨੀਆਂ ਨੂੰ ਲੱਗਦੇ ਨਾ ਚੰਗੇ ਵਿੱਚ, ਉਹ ਕੁਛ ਨਹੀਂ, ਥੋਥੇ ਖੋਥੇ ਹੋ ਜਾਂਦੇ, ਤੇ ਉਹ ਇੰਨਾ ਮਸਤ ਹੋ ਜਾਂਦਾ ਹੈ, ਬਸ ਪੁੱਛੋ ਹੀ ਨਾ, ਜਿਵੇਂ ਸੱਪ ਦੀਨ ਦੇ ਮਸਤ ਹੋ ਜਾਂਦਾ। ਉੱਥੇ ਜੇ ਕਰੇਗਾ ਬਹੁਤ ਸੂਰਜਾਂ ਦੀ ਰੋਸ਼ਨੀ ਤੇ ਬਹੁਤ ਅਨੰਤ ਹੁੰਦੀਆਂ ਤਸੀਲੀਆਂ ਮਿੱਠੀਆਂ, ਉਹਨਾਂ ਵਿੱਚ ਮਿਲ ਕੇ ਸ਼ਬਦ, ਜਿਵੇਂ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਸਾਜਾਂ 'ਚ ਮਿਲਾ ਕੇ, ਉਹ ਸ਼ਬਦ ਹੀ ਨਾ ਵੀ ਬਾਣੀ ਹੈ, ਪਰ ਉਹ ਸ਼ਬਦ ਵਾਹਿਗੁਰੂ ਸ਼ਬਦ ਨਾਲ ਮਿਲ ਕੇ ਉਹਨਾਂ ਵਿੱਚੋਂ ਇੱਕ ਰਸ ਹੋ ਕੇ ਆਵਾਜ਼ ਆਏਗੀ। ਤੇ ਇਹ ਕਰੋ, ਅਖੀਰ ਇਹ ਇਸ ਜਗ੍ਹਾ ਨੂੰ ਵੀ ਛੱਡ ਜਾਣਾ ਹੈ, ਇਹ ਜਗ੍ਹਾ ਨੀਚੇ ਰਹਿ ਜਾਏਗੀ, ਉੱਪਰੋਂ ਉਹ ਅਵਸਥਾ ਆ ਜਾਏਗੀ ਜਿਹੜੀ ਅਸ਼ਬਦ ਪਦ ਹੈ, ਆਵਾਜ਼ ਅਵਸਥਾ ਦੱਸੀ ਹੈ, ਜਿਹੜਾ ਅਸਲ ਵਾਹਿਗੁਰੂ ਦਾ ਸਰੂਪ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪਰ ਭਿੰਨ, ਕਿਸੇ ਬੁਝਾਏ ਨਾਨਕ ਸੋਵੇ ਸੋ ਉਹ ਅਵਸਥਾ ਉੱਥੇ ਸ਼ਬਦ ਵੀ ਹੇਠਾਂ ਰਹਿ ਜਾਏਗਾ ਅਨੰਤ ਦੁਨੀਆਂ ਰੋਸ਼ਨ ਲਾਈਟ ਵੀ ਕੋਈ ਨੀ ਹੋਵੇਗੀ ਅਸਥੂਲ ਲਾਈਟ ਨਹੀਂ ਹੋਵੇਗੀ ਸਿਰਫ ਡਿਵਾਇਨ ਲਾਈਟ ਹੋਵੇਗਾ ਕਈਆਂ ਨੇ ਉੱਥੇ ਸਿਰਫ ਅਨੁਭਵ ਦੀ ਰੋਸ਼ਨੀ ਹੋਵੇਗੀ ਸੋ ਇਸ ਕਰਕੇ ਕਿਉਂ ਫਿਰ ਆਪਣਾ ਕਰਕੇ ਦੇਖ ਇਹਨਾਂ ਵਿੱਚੋਂ ਜਿਹੜੀ ਜਿਹੜੀ ਗੱਲ ਕਿਸੇ ਨੂੰ ਮਾਫ ਆਵੇ ਉਹ ਆਪਣਾ ਆਪ ਸੰਭਾਲ ਲੈ ਸਕਦੇ ਕਰਦੇ ਚਲੇ ਚਲੋ ਜਿੱਥੇ ਜਿੱਥੇ ਠੀਕ ਆਵੇ ਜਿੰਨਾ ਜਿੰਨਾ ਜ਼ਿਆਦਾ ਕਰ ਸਕੋ ਕਰੋ ਕੋਸ਼ਿਸ਼ ਕਰਦੇ ਕਰਦੇ ਸਭ ਕੁਛ ਪ੍ਰਾਪਤ ਹੋ ਜਾਂਦਾ ਇਹ ਇਸ ਵਾਸਤੇ ਦੱਸਿਆ ਹੁਣ ਇਕੱਲੇ ਇਕੱਲੇ ਨੂੰ ਜਿਵੇਂ ਦੱਸੀਏ ਤੁਸੀਂ ਆਪਣੇ ਆਪ ਹੀ ਦੱਸੋ ਕਿੰਨਾ ਵਕਤ ਲੱਗੇਗਾ ਨਾ ਤੁਹਾਡੇ ਕੋਲ ਇੰਨਾ ਵਕਤ ਨਾ ਮੇਰੇ ਕੋਲ ਦੋਨਾਂ ਕੋਲ ਨਹੀਂ ਹੈ ਇਸ ਕਰਕੇ ਕਰੋ ਸਾਰਿਆਂ ਨੂੰ ਸਮਝਾਤਾ ਯਾਨੀ ਸਾਰਿਆਂ ਦਾ ਤੱਤ ਹੈ ਸਾਰੀ ਬਾਣੀ ਦਾ ਪਹਿਲਾਂ ਪਹਿਲਾਂ ਬਾਣੀ ਪੜ੍ਹੀ ਵੀ ਹੈ ਕੀਰਤਨ ਵੀ ਕਰਦੇ ਰਹੋ ਬਾਣੀ ਪੜ੍ਹਦੇ ਰਹੋ ਲੇਕਿਨ ਸਿਮਰਨ ਦੇ ਮਾਰਗ ਵਿੱਚ ਪਾਉਂਗੇ ਐਵੇਂ ਕਰਦੇ ਰਹੋ ਹੌਲੀ ਹੌਲੀ ਵੱਧਦੇ ਚਲੋ ਜਿੱਥੇ ਸੀਕਾਂ ਦਾ ਆਪਣੀ ਅਵਸਥਾ ਨੂੰ ਚੜਾਈ ਚੱਲੋ ਕਿਉਂ ਆਪਣੇ ਜਨਮ ਨੂੰ ਸਫਲ ਕਰ ਲਓ ਜ਼ਿੰਦਗੀ ਚੰਦਰ ਹੋ ਜਾਏ ਕੀ ਪਤਾ ਹੈ ਕਿਹੜੇ ਸਮੇਂ ਦੇ ਵਿੱਚੋਂ ਹਵਾ ਜੀ ਨਿਕਲ ਜਾਣੀ ਪਤਾ ਕੋਈ ਕਹਿ ਸਕਦਾ ਬਸ ਇਹ ਤਾਂ ਕੋਈ ਪਤਾ ਨਹੀਂ ਹਮੇ ਕੋਈ ਯਾਦ ਰੱਖੇ ਜਾਂ ਨਾ ਰੱਖੇ ਪਰ ਉਹ ਵਕਤ ਨਹੀਂ ਕਰਦਾ ਕਿਸੇ ਦਾ ਦੇਖਦਿਆਂ ਦੁਨੀਆਂ ਦੀ ਕਿੰਨੀ ਦੁਨੀਆਂ ਤੁਰਦੀ ਜਾਂਦੀ ਨਹੀਂ ਪਤਾ ਲੱਗਦਾ ਫਿਰ ਵਕਤ ਵੀ ਕੋਈ ਨਹੀਂ ਇਸ ਸ਼ਹਿਰ ਦੀ ਗੱਲ ਇਹ ਹੈ ਕਿਉਂ ਨਾ ਉਦੋਂ ਪਹਿਲਾਂ ਪਹਿਲਾਂ ਸਵਾਰ ਲੈ ਜਾਣਾ ਜਦੋਂ ਅੱਗੇ ਹੈ ਜਾਂ ਰਹਿਣਾ ਨਹੀਂ ਐਤ ਜਗਤਾਂ ਕੈਦ ਗਾਰ ਵੰਡ ਗਏ ਜਾਂ ਰਹਿਣਾ ਨਹੀਂ ਦੁਨੀਆਂ ਤੇ ਫਿਰ ਕਿਉਂ ਨਾ ਅੱਗੇ ਵਾਸਤੇ ਕੁਛ ਕੀਤਾ ਜਾਏ ਇਹ ਹੈ ਇਸ ਵਾਸਤੇ ਇਹ ਕਰਦੇ ਰਹੋ ਕਿ ਮੈਂ ਕੀ ਗੱਲ ਹੈ ਬਾਜੇ ਵਿੱਚ ਸਸੁਰਾਂ ਹੁੰਦੀਆਂ ਨੇ ਬਾਜੇ ਦੀ ਆਵਾਜ਼ ਹੁੰਦੀ ਹੈ ਉਹ ਸ਼ਬਦ ਜਿਹੜੇ ਹੁੰਦੇ ਨਾ ਉਹ ਅਲਾਪੇ ਜਾਂਦੇ ਬਸ ਕੋਈ ਕੁਛ ਮਿਲਾ ਲਓ ਜਿਵੇਂ ਕਿਸੇ ਮਿਲਦਾ
ਬਾਅਦ ਵਿੱਚ
ਪਿੱਛੋਂ ਜਾ ਕੇ ਉਹ ਤਾਂ ਸਭ ਤੋਂ ਪਿੱਛੋਂ ਹੁੰਦਾ ਸੌਧਰ ਵਿੱਚ ਆ ਗਏ ਪਿੱਛੋਂ ਜਾ ਕੇ ਪਹਿਲਾਂ ਸਾਨ ਬਾਈ ਦੀ ਪਹਿਲੇ ਪੈਲਟ ਹੁੰਦਾ ਨਾ ਉਹ ਤਾਂ ਬਾਜੀ ਬਾਜੀ ਦੀ ਆਵਾਜ਼ ਹੁੰਦੀ ਸੀ ਪਿੱਛੋਂ ਜਾ ਕੇ ਫਿਰ ਪਹਿਲੇ ਪੁੱਛਾ ਜਿਵੇਂ ਕਿ ਕਾਫੀ ਹੋ ਗਈ ਸਮੱਸਿਆ ਨਹੀਂ ਕਰਦਾ